टर्म एंड कंडीशन अप्लाई। ऑल स्टेट पिकरिंग एजेंसी के राजा बाशक
6479030773 6479030733।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
पाकिस्तान पैसे भेजना अब हुआ आसान। यूज लेम्फाई फॉर इंटरनेशनल ट्रांसफर्स। कनाडा से पाकिस्तान पैसे मिनटों में पहुंचते हैं, बराह रास्त जिसको आप भेजना चाहें। बेहतरीन एक्सचेंज रेट और पैसे पहुंचे मिनटों में। डाउनलोड फ्रॉम गूगल प्ले और एप्पल स्टोर। कोड पाकिस्तान इस्तेमाल करने पे आपको मिले $10 का कैश बैक। अपने फोन से बराह रास्त बैंक अकाउंट में पैसे भेजना शुरू करें मिनटों में और बिना किसी फीस के। लेम्फाई
स्वीट फैक्टरी दी तक गाली कुछ हो रहे तुम्हा पैया जे चारे पासे तुसी भी आओ 1850 Albion Road in Rexdale 4162131165।
Asian Food Center दी सारियां ही locations ते 15 अगस्त तो 26 अगस्त तक लग चुकी है रखड़ी सेल। वीफ ऑन स्वर्ण होल व्हीट आटा 9.99, 341 ग्राम नानक पनीर 4.99, 1 पाउंड बाघ बकरी टी 10.99, 10 पाउंड इंडिया गेट रोजाना राइस 11.99, 1.6 किलो नानक देसी घ्यो 25.99, 4 पाउंड एशियन काला चना 4.99। Asian Food Center दी सारियां ही locations ते तुसी ताजे फल फ्रूट सब्जियां भांडे अते मिठाइयां भी ला सकदे हो। Asian Food Center 4167403262।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनाडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000। वंडर वर्ल्ड दे मनमिंदर खोसा जी। रियल एस्टेट की कोई भी ट्रांजैक्शन करने वास्ते एक चंगी ला फर्म दा थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल एस्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020। अमनदीप कपला।
रोडमास्टर ट्रक ड्राइविंग स्कूल जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवाना नू हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लेक्सिबल टाइमिंग, वेरी इजी फाइनेंसिंग अते उच्च दर्जे दे ट्रक अते ट्रेन रन नाल लैस स्कूल तो ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
लाइफ विजिटर डिसेबिलिटी मॉर्गेज इंश्योरेंस लैण लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। RRSP या RESP करवानी है, इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Charanjit Brad vallon aaj de nagara program tuhanu saryan da nigga swagat ji. Ummeed karda haan tusi theek thak hovonge ji. ਤੇ ਵੀਕਐਂਡ ਜਦੋਂ ਸ਼ੁਰੂ ਹੁੰਦਾ ਉਦੋਂ ਤਾਂ ਜਿਹੜੇ ਬਿਮਾਰ ਠਮਾਰ ਨੇ, ਨਿਰਾਸ਼ ਨੇ ਜਿਹੜੇ, ਉਹ ਵੀ ਠੀਕ ਠਾਕ ਹੋ ਜਾਂਦੇ ਨੇ। ਇਸ ਕਰਕੇ ਉਮੀਦ ਕੀ ਜੀ, ਮੈਨੂੰ ਪੱਕਾ ਯਕੀਨ ਆ, ਥੱਕੇ ਟੁੱਟੇ ਆ ਜਿਹੜੇ, ਉਹਨਾਂ ਦੀ ਥਕਾਵਟ ਥਕੂਟ ਵੀ ਲਹਿ ਜਾਂਦੀ ਆ, ਬੰਦਾ ਰਿਫਰੈਸ਼ ਹੋ ਜਾਂਦਾ ਵੀਕਐਂਡ ਤੇ। ਇਹ ਕੈਨੇਡੀਅਨ ਕਲਚਰ ਹੈ ਜੀ। ਤੇ ਚਲੋ ਆਪਾਂ ਆਪਣਾ ਪ੍ਰੋਗਰਾਮ ਕਰਦੇ ਹਾਂ ਜੀ ਸ਼ੁਰੂ ਤੇ 2:57 ਤੱਕ ਆਪਣਾ ਸਾਥ ਬਣਿਆ ਰਹਿਣਾ ਜੀ। ਇੱਥੋਂ ਦੀਆਂ ਗੱਲਾਂ ਕਰਦੇ ਹਾਂ, ਵਿੱਚੋਂ ਦੀ ਰਾਣਾ ਜੀ ਆਉਣਗੇ ਤੇ ਇੱਕ ਸਪਾਂਸਰ ਵੀ ਸਾਡੇ ਆਉਣਗੇ। ਮੈਂ ਖਬਰਾਂ ਪੜ੍ਹ ਰਿਹਾ ਸੀ ਅੱਜ ਤੇ ਇੱਕ ਖਬਰ ਨੇ ਮੇਰਾ ਕਾਫੀ ਧਿਆਨ ਖਿੱਚਿਆ। ਕੈਨੇਡਾ ਦੇ ਜਿਹੜੇ ਪੁਲਿਸ ਚੀਫ ਨੇ ਉਹ ਇਕੱਠੇ ਹੋਏ ਜੀ ਪਿੱਛੇ ਜੇ, ਉਹਨਾਂ ਨੇ ਵਾਰਨ ਕੀਤਾ ਬਈ ਜਿਹੜੇ ਅਨਪ੍ਰੈਸੀਡੈਂਟਿਡ ਪ੍ਰੋਟੈਸਟ ਹੋ ਰਹੇ ਨੇ, ਜਿਨ੍ਹਾਂ ਦੀ ਕੋਈ ਜਾਣੀ ਇਹ ਪ੍ਰੋਟੈਸਟ ਜਿਨ੍ਹਾਂ ਦੀ ਕੋਈ ਪਹਿਲਾਂ ਕਿਆਸਰਾਈ ਨਹੀਂ ਕੀਤੀ ਹੁੰਦੀ, ਇਨ੍ਹਾਂ ਦਾ ਫੋਰਸਿਸ ਦੇ ਉੱਤੇ ਮਤਲਬ ਸਟ੍ਰੇਨ ਕਰ ਰਹੇ ਨੇ ਫੋਰਸਿਸ ਨੂੰ, ਅਨਨੈਸੈਸਰੀ ਬਰਡਨ ਜਿਹੜਾ ਇਨ੍ਹਾਂ ਦੇ ਉੱਤੇ ਪੈ ਰਿਹਾ ਤੇ ਜਿਹੜੀਆਂ ਆਲ ਲੈਵਲਸ ਆਫ ਗਵਰਨਮੈਂਟ ਆ, ਇਹ ਕਹਿ ਕੇ ਉਨ੍ਹਾਂ ਨੇ ਇਹ ਕਿਹਾ ਵੀ ਸਾਡੇ ਕੋਲ ਰਿਸੋਰਸਿਸ ਦੀ ਘਾਟ ਆ, ਸਾਡੇ ਕੋਲ ਟ੍ਰੇਨਿੰਗ ਦੀ ਘਾਟ ਆ, ਤੇ ਕਿਉਂਕਿ ਪ੍ਰੋਟੈਸਟ ਸਾਰੇ ਦੇਸ਼ ਦੇ ਵਿਚ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਰਹੇ ਨੇ। ਅਨਸਸਟੇਨੇਬਲ ਡਿਮਾਂਡ ਕਹਿੰਦੇ ਮਤਲਬ ਜਿਹੜੇ ਸਾਡੇ ਰਿਸੋਰਸਿਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਪੈ ਰਹੀ ਆ। ਉਹਨਾਂ ਨੇ ਬੜਾ ਲੰਬਾ ਚੌੜਾ ਡਾਟਾ ਦਿੱਤਾ ਜਿਹੜਾ ਠੀਕ ਹੈ ਬਈ, ਆਹ ਸਾਲ ਦੇ ਵਿਚ ਉਹਨਾਂ ਨੇ ਕਿਹਾ ਜਿਵੇਂ ਟੋਰਾਂਟੋ ਪੁਲਿਸ ਚੀਫ ਨੇ ਆਪਣੇ ਐਸੋਸੀਏਸ਼ਨ ਮੈਂਬਰਾਂ ਨੂੰ ਕਿਹਾ ਕਾਨਫਰੰਸ ਦੇ ਵਿਚ ਬਈ, ਜਦੋਂ ਦਾ ਇਜ਼ਰਾਈਲ ਹਮਾਸ ਕਨਫਲਿਕਟ ਸਟਾਰਟ ਹੋਇਆ ਅਕਤੂਬਰ ਦਾ, ਕਹਿੰਦੇ 1000 ਦੇ ਕਰੀਬ ਪ੍ਰੋਟੈਸਟ ਹੋਏ ਨੇ, ਕਹਿੰਦੇ ਫਿਰ ਸਾਨੂੰ ਆਪਣੇ ਦੂਜੇ ਕੰਮ ਕਾਰ ਛੱਡ ਕੇ ਤੇ ਪ੍ਰੋਟੈਸਟ ਵਾਲੇ ਪਾਸੇ ਜਾਣਾ ਪੈਂਦਾ, ਕਿਉਂਕਿ ਸਾਡੀ ਡਿਊਟੀ ਹੁੰਦੀ ਹੈ ਵੀ ਸਾਰੀਆਂ ਜਿਹੜੀਆਂ ਇਹ ਮਿਊਂਸੀਪਲ ਲੈਵਲ ਦੀਆਂ ਗਵਰਨਮੈਂਟ ਨੇ, ਫੈਡਰਲ ਲੈਵਲ ਦੀਆਂ ਜਾਂ ਪ੍ਰੋਵਿੰਸ਼ੀਅਲ ਲੈਵਲ ਦੀਆਂ, ਜਿੱਥੇ ਵੀ ਕਿਤੇ ਲੋੜ ਹੁੰਦੀ ਹੈ ਸਾਨੂੰ ਅਮਨ ਕਾਨੂੰਨ ਦੀ ਸਥਿਤੀ ਨੂੰ ਵੇਖਣ ਲਈ ਜਾਣਾ ਪੈਂਦਾ। ਤੇ ਇਹਦੇ ਤੇ ਫਿਰ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ, ਕਹਿੰਦੇ ਇਹਦੇ ਤੇ ਟੈਨਸ ਆਫ ਮਿਲੀਅਨਸ ਆਫ ਡਾਲਰਸ ਆ ਜਿਹੜੇ ਉਹ ਖਰਚ ਹੁੰਦੇ ਆ। ਵੈਸੇ ਤਾਂ ਜਦੋਂ ਦੀ ਕਹਿੰਦੇ ਯੂਕਰੇਨ ਵਾਰ ਸ਼ੁਰੂ ਹੋਈ ਆ ਜਾਂ ਪਹਿਲਾਂ ਉਸ ਤੋਂ ਫਰੀਡਮ ਕੋਨਵੇ ਜਦੋਂ ਚੱਲਿਆ, ਮੂਵਮੈਂਟ ਚੱਲੀ ਆ ਕੋਵਿਡ ਵੇਲੇ ਵੀ, ਉਦੋਂ ਵੀ ਕਹਿੰਦੇ ਵੀ ਪ੍ਰੋਟੈਸਟ ਵਗੈਰਾ ਹੁੰਦੇ ਸੀਗੇ, ਤੇ ਇਸ ਕਰਕੇ ਸਾਡੇ ਰਿਸੋਰਸਿਸ ਤੇ ਬਰਡਨ ਬਹੁਤ ਪਿਆ ਹੋਇਆ, ਸਾਡੀਆਂ ਦੂਜੀਆਂ ਡਿਊਟੀਜ਼ ਨੇ ਜਿਹੜੀਆਂ ਤੇ ਉਹ ਹੀ ਨਹੀਂ ਸਾਥੋਂ ਪੂਰੀਆਂ ਹੁੰਦੀਆਂ ਕਿਉਂਕਿ ਰਿਸੋਰਸਿਸ ਘੱਟ ਨੇ, ਬੰਦੇ ਥੋੜੇ ਨੇ, ਕੰਮ ਜ਼ਿਆਦਾ, ਤੇ ਇਸ ਕਰਕੇ ਰਿਸੋਰਸਿਸ ਆ ਜਿਹੜੇ ਉਹ ਉਹਨਾਂ ਵੱਲ ਧਿਆਨ ਆ ਜਿਹੜਾ ਉਹ ਦੇਣਾ ਚਾਹੀਦਾ। ਇੱਕ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਵਿੱਚ ਬਈ, ਟੇਢੇ ਜਿਹੇ ਤਰੀਕੇ ਨਾਲ ਬਿਆਨ ਦਿੱਤਾ ਬਈ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੈਨੇਡਾ ਤੋਂ ਬਾਹਰ ਜਾਣੀ ਜਿੱਥੋਂ ਲੋਕ ਆਉਂਦੇ ਨੇ, ਇਮੀਗ੍ਰੈਂਟ ਆਉਂਦੇ ਨੇ, ਵੀ ਉੱਥੇ ਪੁਲਿਸ ਦਾ ਰਵੱਈਆ ਕੋਈ ਚੰਗਾ ਨਹੀਂ ਹੁੰਦਾ, ਪੁਲਿਸ ਸਿੱਧਾ ਹੀ ਕਿਹਾ ਜੀ ਪੁਲਿਸ ਕਰਪਟ ਹੁੰਦੀ ਆ, ਇਸ ਕਰਕੇ ਜਦੋਂ ਲੋਕ ਇੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵਿੱਚ ਨਾ ਕਿਤੇ ਉਹ ਇਮੇਜ ਇਸ ਤਰ੍ਹਾਂ ਲੱਗਦਾ, ਪਰ ਉਹਨਾਂ ਨੇ ਇੱਕ ਤਰੀਕੇ ਨਾਲ ਜਾਣੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਇੱਥੋਂ ਦੀ ਜਿਹੜੀ ਪੁਲਿਸ ਆ ਵੀ ਉਹ ਲੋਕਾਂ ਦੀ ਸੇਫਟੀ ਤੇ ਸਿਕਿਉਰਿਟੀ ਦਾ ਖਿਆਲ ਰੱਖਦੀ ਆ, ਵੀ ਉਹ ਇਮੇਜ ਜਿਹੜਾ ਹੈਗਾ ਕਿਉਂਕਿ ਉਹ ਪਿਛਲੇ ਦੇਸ਼ਾਂ ਚ ਕਰਪਟ ਹੁੰਦੇ ਆ, ਇਸ ਕਰਕੇ ਉਹਨਾਂ ਗੋਗਲ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਆ ਵੀ ਉਹਨਾਂ ਗੋਗਲਸ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਨੇ, ਤੇ ਇਸ ਤਰ੍ਹਾਂ ਵੀ ਹੁੰਦਾ ਸਾਡੇ ਤੇ ਜ਼ਿਆਦਾ ਬਰਡਨ ਪੈਂਦਾ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਕਈ ਜਿਹੜੇ ਜਿਨ੍ਹਾਂ ਚ ਰੁਝਾਨ ਹੁੰਦਾ ਲੋਕਾਂ ਦੇ ਵਿੱਚ ਵਾਇਲੈਂਟ ਹਿੰਸਕ ਹੋਣ ਦਾ, ਤੇ ਉਹ ਫਿਰ ਟੇਢੇ ਮੇਢੇ ਤਰੀਕੇ ਦੇ ਨਾਲ ਉਹ ਮਤਲਬ ਥ੍ਰੈਟ ਅਗਰੈਸ਼ਨ ਟੁਵਰਡਸ ਪੁਲਿਸ ਆਫਿਸਰ, ਉਹਨਾਂ ਦੇ ਵਿੱਚ ਅੰਦਰ ਟੈਂਡੈਂਸੀਜ ਹੁੰਦੀਆਂ ਨੇ, ਇਹਦੇ ਨਾਲ ਸਾਨੂੰ ਕੰਮ ਕਰਨ ਦੇ ਵਿੱਚ ਹੋਰ ਵੀ ਤਰ੍ਹਾਂ ਦੀਆਂ ਪ੍ਰੋਬਲਮਸ ਜਾਣੀ ਆਉਂਦੀਆਂ ਨੇ, ਹੈਨਾ। ਖਾਸ ਕਰਕੇ ਜਦੋਂ ਇਹ ਕੁਝ ਡਿਮੋਨਸਟ੍ਰੇਸ਼ਨ ਹੋ ਰਹੀਆਂ ਹੁੰਦੀਆਂ ਉਹਨਾਂ ਦੇ ਵਿੱਚ ਉਹ ਝਲਕਦਾ ਹੁੰਦਾ, ਭਾਵੇਂ ਕਿ ਇਹਦੀ ਡਿਟੇਲ ਨਹੀਂ ਕੋਈ ਦਿੱਤੀ ਹੈਗੀ। ਤੇ ਉਧਰੋਂ ਫਿਰ ਇਹ ਵੀ ਕਿਹਾ ਉਹਨਾਂ ਨੇ ਬਈ ਪਿਛਲੇ ਸਮੇਂ ਤੋਂ ਲੈ ਕੇ ਵੈਸੇ ਸਟੈਟਿਸਟਿਕਸ ਕੈਨੇਡਾ ਦਾ ਡਾਟਾ ਵੀ ਜਿਹੜੇ ਪੁਲਿਸ ਰਿਲੇਟਿਡ ਪੁਲਿਸ ਰਿਪੋਰਟਡ ਕ੍ਰਾਈਮ ਡਾਟਾ ਹੈਗਾ ਵੀ ਪੁਲਿਸ ਆਫਿਸਰ ਦੇ ਖਿਲਾਫ ਜਿਹੜਾ ਅਸਾਲਟਸ ਨੇ ਅਸਾਲਟਸ ਅਗੇਂਸਟ ਆ ਪੁਲਿਸ ਆਫਿਸਰ ਉਹ 6.5% ਆ ਜਿਹੜਾ 2022 ਤੋਂ ਲੈ ਕੇ 6.5% ਵਧਿਆ। 2019 ਤੋਂ 2022 ਤੱਕ ਇਹ ਨੰਬਰ ਸੀ ਜਿਹੜਾ 4.5% ਸੀਗਾ, ਵਧਿਆ ਜਾਣੀ। ਇਸ ਕਰਕੇ ਉਹਨਾਂ ਨੇ ਮਤਲਬ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਦੋਂ ਅੰਦਰ ਗੱਲ ਚੱਲਦੀ ਆ ਤਾਂ ਉਹ ਆਪਣੇ ਡਿਪਾਰਟਮੈਂਟ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਫਿਰ ਸ਼ੇਅਰ ਕਰਦੇ ਨੇ, ਤੇ ਸ਼ੇਅਰ ਕਰਨੀਆਂ ਚਾਹੀਦੀਆਂ ਜੀ। ਖਾਸ ਕਰਕੇ ਜਿਹੜਾ ਹਿੰਸਾ ਵਾਲਾ ਰੁਝਾਨ ਆ ਨਾ ਕਿਸੇ ਵੀ ਬੰਦੇ ਚ, ਕਿਸੇ ਵੀ ਗਰੁੱਪ ਚ, ਕਿਸੇ ਵੀ ਕਮਿਊਨਿਟੀ ਦੇ ਵਿੱਚ, ਵੈਸੇ ਤਾਂ ਬੰਦਿਆਂ ਚ ਹੀ ਹੁੰਦਾ, ਕਮਿਊਨਿਟੀ ਚ ਤਾਂ ਨਹੀਂ ਹੁੰਦਾ, ਪਰ ਜਦੋਂ ਜ਼ਿਆਦਾ ਮਤਲਬ ਲੋਕਾਂ ਚ ਹੋਣ ਲੱਗ ਜੇ ਫਿਰ ਕੋਈ ਨਾ ਕੋਈ ਕਮਿਊਨਿਟੀ ਐਵੇਂ ਬਦਨਾਮ ਹੁੰਦੀ ਹੈ। ਬੈਸਟ ਬੰਦੇ ਦੇ ਅੰਦਰ ਇਹ ਹਿੰਸਾ ਦਾ ਰੁਝਾਨ ਪਿਆ, ਤੇ ਜਿਵੇਂ ਜਿਵੇਂ ਜਿਹੜੇ ਜਿਹੇ ਜਿਹੇ ਮਾਹੌਲ ਦੇ ਵਿੱਚ ਬੰਦਾ ਰਹਿ ਰਿਹਾ ਹੁੰਦਾ, ਜਿਹੇ ਜਿਹੀ ਉਹਦੀ ਸੋਚਣੀ ਹੁੰਦੀ ਹੈ, ਜਿਹੇ ਜਿਹੇ ਵਿਚਾਰਾਂ ਦੀ ਉਹਨੂੰ ਪਾਨ ਚੜਾਈ ਜਾਂਦੀ ਆ, ਕੱਲ ਵੀ ਆਪਾਂ ਗੱਲ ਕਰ ਰਹੇ ਸੀ, ਬੰਦਾ ਉਹੋ ਜਿਹਾ ਹੀ ਬਣ ਜਾਂਦਾ ਜੀ। ਤੇ ਬੰਦਾ ਮੈਂ ਬਾਰ ਬਾਰ ਇਹ ਗੱਲ ਕਹਿੰਦਾ ਹੁੰਦਾ, ਮੈਨ ਇਜ਼ ਪ੍ਰੋਡਕਟ ਆਫ ਸੋਸਾਇਟੀ, ਬਿਲਕੁਲ ਦੂਜੇ ਤਰ੍ਹਾਂ ਦੇ ਪ੍ਰੋਡਕਟਸ ਵਾਂਗੂ ਆ। ਜਿਵੇਂ ਤੁਸੀਂ ਪਕੌੜੇ ਤਲ ਰਹੇ ਹੋ ਨਾ, ਗਰਮ ਕੜਾਹਾ ਰੱਖਿਆ ਹੋਇਆ ਤੇ ਤਲ ਰਹੇ ਹੋਏ, ਬੰਦਾ ਵੀ ਐਵੇਂ ਜਿਹੜਾ ਜਦੋਂ ਬੱਚਾ ਪੈਦਾ ਹੁੰਦਾ ਨਾ ਉਹ ਪਕੌੜਿਆਂ ਨੂੰ ਤਲ ਕੇ ਬਾਹਰ ਆਉਂਦਾ, ਜਿਹੋ ਜਿਹਾ ਉਹਨੂੰ ਬਣਾਇਆ ਜਾਂਦਾ, ਜਿਹੋ ਜਿਹਾ ਉਹਨੂੰ ਸਮਾਜ ਬਣਾਉਂਦਾ ਉਹੋ ਜਿਹਾ ਬਣ ਜਾਂਦਾ। ਜੇ ਅਸੀਂ ਉਸ ਸਮਾਜ ਦੇ ਵਿੱਚੋਂ ਆਏ ਹਾਂ ਜਿੱਥੇ ਹਿੰਸਾ ਵੱਧਦਾ ਤਾਂ ਸਾਡੇ ਚ ਹਿੰਸਾਤਮਕ ਰੁਚੀਆਂ ਵੱਧ ਨੇ। ਜੇ ਸਾਡਾ ਆਲਾ ਦੁਆਲਾ ਸਹਿਜਤਾ, ਠਰਮ ਹੈ, ਪੇਸ਼ੈਂਸ ਆ, ਸਬਰ ਆ ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ, ਤੇ ਫਿਰ ਇੱਕ ਉਹ ਜਿਹਾ ਇਨਸਾਨ ਆ ਜਿਹੜਾ ਬੱਚਾ ਜਿਹੜਾ ਉਹੋ ਜਿਹਾ ਇਨਸਾਨ ਬਣਦਾ, ਉਹਦੇ ਚ ਉਹੋ ਜਿਹੇ ਗੁਣ ਆਉਂਦੇ ਨੇ। ਜੇ ਸਾਡੀ ਸੰਗਤ ਚੰਗੇ ਲੋਕਾਂ ਦੀ ਆ, ਸਾਨੂੰ ਸੱਚੀ ਮੁੱਚੀ ਗਿਆਨ ਆ ਜਿਹੜਾ ਉਹਦੇ ਬਾਰੇ ਜਾਣਕਾਰੀ ਆ, ਵਾਕਿਆ ਪਛਾਣਨਾ ਆਉਂਦਾ ਸਾਨੂੰ ਵੀ ਆ ਗਿਆਨ ਦੀ ਗੱਲ ਆ, ਤੇ ਫਿਰ ਉਹ ਗਿਆਨ ਸਾਡੇ ਅੰਦਰ ਜਾ ਕੇ ਨਾ ਸਾਨੂੰ ਇੰਨਾ ਕੁ ਬਦਲ ਦਿੰਦਾ, ਮਤਲਬ ਬੰਦੇ ਦਾ ਜੀ ਦਿਮਾਗ ਆ ਜਿਹੜਾ ਉਹਦੇ ਚੋਂ ਸਾਰਾ ਕੁਛ ਸਾਫ਼ ਕਰ ਦਿੰਦਾ। ਜਿਵੇਂ ਤੁਸੀਂ ਇਸ਼ਨਾਨ ਕਰਦੇ ਹੋ ਨਾ ਸਰੀਰ ਦੀ ਸਫਾਈ ਲਈ, ਇਵੇਂ ਗਿਆਨ ਆ ਜਿਹੜਾ ਅੰਦਰ ਦਾ ਤੁਹਾਨੂੰ ਇਸ਼ਨਾਨ ਕਰਾ ਦਿੰਦਾ ਤੁਹਾਡੇ ਦਿਮਾਗ ਨੂੰ, ਤੇ ਜਦੋਂ ਸਾਨੂੰ ਬਾਹਰੋਂ ਅਸੀਂ ਸਮਝਦੇ ਹਾਂ ਵੀ ਸਾਨੂੰ ਗਿਆਨ ਮਿਲ ਰਿਹਾ, ਪਰ ਗਿਆਨ ਨਹੀਂ, ਉਹ ਗਿਆਨ ਦਾ ਭੁਲੇਖਾ ਹੁੰਦਾ, ਉਹ ਕੂੜ ਕਵਾੜ ਹੁੰਦਾ, ਜਦੋਂ ਸਾਡੇ ਦਿਮਾਗਾਂ ਚ ਉਹ ਭਰਿਆ ਜਾਂਦਾ, ਚੱਕ ਦੇ ਫੱਟੇ, ਜੱਟ ਦੇ ਪੁੱਤਾਂ ਆਏ ਆ ਜੀ, ਫਲਾਨਾ ਜੀ, ਸਾਡਾ ਵਿਰਸਾ ਆਏ, ਜਿਹੜੇ ਖੰਘੇ ਸੀ ਉਹ ਟੰਗੇ ਸੀ, ਜੱਟ ਡੱਬ ਚ ਪਿਸਤੌਲ ਰੱਖਦਾ, ਗੰਡਾਸਾ, ਬਸ ਇਹੋ ਜਿਹੀਆਂ ਗੱਲਾਂ ਜੇ ਉਹ ਤੁਸੀਂ ਮੰਨੋ ਭਾਵੇਂ ਨਾ ਮੰਨੋ, ਹੌਲੀ 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 ਦਿਮਾਗ ਤੇ ਅਸਰ ਕਰਦੀਆਂ ਉਹ ਗੱਲਾਂ ਸਾਨੂੰ ਹਿੰਸਾ ਵੱਲ ਲੈ ਜਾਂਦੀਆਂ ਨੇ। ਮੈਂ ਬਿਲਕੁਲ ਪੁਲਿਸ ਦੀ ਇਸ ਗੱਲ ਨਾਲ ਸਹਿਮਤ ਹਾਂ ਬਈ ਜਿਹੜੇ ਕੁਝ ਲੋਕ ਬਾਹਰੋਂ ਆਏ ਨੇ ਉਹ ਆਪਣੇ ਦੇਸ਼ਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਵਿੱਚ ਪੁਲਿਸ ਕਰਪਟ ਸੀ। ਮੈਂ ਇੱਥੇ ਕੋਈ ਇਹਨਾਂ ਨੂੰ ਗ੍ਰੀਨ ਚਿੱਠ ਨਹੀਂ ਦਿੰਦਾ ਗਾ, ਇਹਨਾਂ ਬਾਰੇ ਨਹੀਂ ਮੈਂ ਗੱਲ ਕਰਦਾ, ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਜਿਹੜੇ ਦੇਸ਼ਾਂ ਚੋਂ ਆਉਂਦੇ ਨੇ ਨਾ ਉੱਥੇ ਪੁਲਿਸ ਦਾ ਇਮੇਜ ਕਰਪਟ ਆ। ਉਹ ਪੁਲਿਸ ਦਾ ਇਕੱਲਾ ਕੀ ਇਮੇਜ ਕਰਪਟ ਆ ਜੀ, ਹੈ ਹੀ ਕਰਪਟ, ਉਹ ਸਾਰੇ ਦੇ ਸਾਰੇ ਹੀ ਕਰਪਟ ਨੇ, ਥੱਲੇ ਤੋਂ ਲੈ ਕੇ ਉੱਤੇ ਤੱਕ, ਚਿਪਸ ਆਫ ਦਾ ਸੇਮ ਬਲੌਕ, ਪੁਲਿਸ, ਗੁੰਡੇ, ਸਿਆਸਦਾਨ, ਧਾਰਮਿਕ ਆਗੂ ਸਾਧ ਸੰਤ ਜਿਹੜੇ ਉੱਤੋਂ ਸ਼ਰੀਫ ਦਿਸਦੇ ਨੇ ਚਿੱਟ ਕੱਪੜਿਆਂ ਵਾਲੇ ਸਭ ਕਰਪਟ ਨੇ। ਆਪਾਂ ਤਾਂ ਆਪਣੀ ਗੱਲ ਹੀ ਕਰ ਸਕਦੇ ਹਾਂ ਤੇ ਬਾਕੀ ਦੁਨੀਆਂ ਇੱਕੋ ਜਿਹੀ ਹੋਈ ਹੈ ਜੀ, ਜਿੱਥੇ ਮਰਜ਼ੀ ਚਲੇ ਜਾਓ ਇਹ ਅੰਦਰੋਂ ਪੈਦਾ ਹੁੰਦੇ। ਫਿਰ ਇੱਥੋਂ ਨਾ, ਚਲੋ ਇਹ ਤਾਂ ਮੈਂ ਸਟੇਟ ਆ, ਮਤਲਬ ਇਹ ਤਾਂ ਹੋਰ ਖਬਰ ਤਾਂ ਬਹੁਤ ਡਿਟੇਲ ਦੇ ਵਿੱਚ ਆ, ਪਰ ਗੱਲ ਇਹ ਹੈ ਵੀ ਇੱਥੇ ਇਹ ਜ਼ਰੂਰ ਰੁਝਾਨ ਹੈਗਾ ਹਿੰਸਾ ਦਾ। ਅੱਛਾ, ਇਹਦਾ ਕਾਰਨ ਦੂਜੀ ਗੱਲ ਇਹ ਵੀ ਹੈ, ਉਹ ਤਾਂ ਆਪਾਂ ਮੁਨਕਰ ਨਹੀਂ ਹੋ ਸਕਦੇ। ਜਦੋਂ ਕਿਸੇ ਵੀ ਸਮਾਜ ਦੇ ਵਿੱਚ ਬੰਦੇ ਦੀਆਂ ਬੁਨਿਆਦੀ ਲੋੜਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਗਿਆਨ ਦਾ ਟੋਕਰਾ ਸਿਰ ਤੇ ਚੱਕ ਕੇ ਵੀ ਉਹਨੇ ਕੀ ਕਰਨਾ ਫਿਰ? ਜਿਹੜਾ ਬੰਦਾ ਓਨੈਸਟਲੀ ਕੰਮ ਕਰਨਾ ਚਾਹੁੰਦਾ ਹੈ, ਇਮਾਨਦਾਰੀ ਨਾਲ ਆਪਣੀ ਰੋਟੀ ਰੋਜ਼ੀ ਕਮਾਉਣਾ ਚਾਹੁੰਦਾ ਹੈ, ਜਦੋਂ ਉਹਦੇ ਝਿੜਕੇ ਲੱਗਦੇ ਨੇ ਹੌਲੀ ਹੌਲੀ, ਬੰਦਾ ਤਾਂ ਫਿਰ ਬੰਦਾ ਨਾ, ਉਹ ਹੌਲੀ 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 ਫਿਰ ਟੇਢੇ ਮੇਢੇ ਤਰੀਕੇ ਦੇ ਨਾਲ ਕੰਮ ਕਰਨ ਲੱਗ ਜਾਂਦਾ। ਕਹਿੰਦੇ ਆ ਨਾ ਵੀ ਜੇ ਸਿੱਧੀ ਉਂਗਲ ਨਾਲ ਘਿਓ ਨਹੀਂ ਨਿਕਲਦਾ, ਲੋਕ ਟੇਢੀ ਉਂਗਲ ਕਰ ਲੈਂਦੇ ਆ। ਉਹ ਫਿਰ ਜਦੋਂ ਟੇਢੀ ਕਰਨੀ ਗਿੱਝ ਜਾਂਦੇ, ਉਹਨਾਂ ਨੂੰ ਪਤਾ ਲੱਗਦਾ ਵੀ ਟੇਢੀ ਨਾਲ ਜ਼ਿਆਦਾ ਨਿਕਲਦਾ ਘਿਓ, ਇਸ ਕਰਕੇ ਉਹ ਸਿੱਧੀ ਉਂਗਲ ਕਰਦੇ ਹੀ ਨਹੀਂ, ਉਹ ਹਮੇਸ਼ਾ ਟੇਢੀ ਨਾਲ ਘਿਓ ਕੱਢਣ ਦੀ ਕੋਸ਼ਿਸ਼ ਕਰਦੇ ਨੇ। ਬੰਦਾ ਬੇਸਿਕਲੀ ਕਿਉਂਕਿ ਆਲਾ ਦੁਆਲਾ ਨੂੰ ਲਾਲਚੀ ਬਣਾ ਦਿੰਦਾ। ਜਿੰਨੀਆਂ ਸੁਸਾਇਟੀਆਂ ਸਮਾਜਿਕ ਵਿਕਾਸ ਦੇਖ ਲਓ ਤੁਸੀਂ, ਸਮਾਜਿਕ ਵਿਕਾਸ ਦੀ ਜਦੋਂ ਕਹਾਣੀ ਪੜ੍ਹਦੇ ਆ ਨਾ, ਤਾਂ ਐਕਚੁਅਲੀ ਵੱਧ ਕਹਾਣੀ ਪੜ੍ਹਾਈ ਜਾਂਦੀ ਹੈ ਰੂਲਿੰਗ ਕਲਾਸ ਦੀ। ਤੇ ਰੂਲਿੰਗ ਕਲਾਸ ਆ, ਤੁਹਾਨੂੰ ਪਤਾ ਰੂਲਿੰਗ ਕਲਾਸ ਦਾ ਮਤਲਬ ਕੀ ਹੁੰਦਾ, ਤੇ ਰੂਲਿੰਗ ਕਲਾਸ ਦੀ ਗੱਲ ਕੀਤੀ ਆ ਮੈਂ, ਰੂਲਰ ਦੀ ਗੱਲ ਨਹੀਂ ਕੀਤੀ। ਰੂਲਿੰਗ ਕਲਾਸ ਮੀਨਸ ਕਲਾਸ ਜਿਹਨੇ ਰਿਸੋਰਸਿਸ ਉੱਤੇ ਕਬਜ਼ਾ ਕੀਤਾ ਹੋਇਆ, ਜਿਹੜੀ ਪਹਿਲਾਂ ਹੀ ਗਰੀਡੀ ਆ। ਮੈਂ 3 ਘੰਟੇ 4 ਘੰਟੇ ਸ਼ਾਮ ਹੋ ਜੂ ਜੀ, ਮੈਂ ਪੂਰਾ ਪ੍ਰੋਗਰਾਮ ਮੈਂ ਇਸ ਗੱਲ ਤੇ ਗੱਲ ਕਰ ਸਕਦਾ ਵੀ ਰੂਲਿੰਗ ਕਲਾਸ ਕਿੰਨੀ ਗਰੀਡੀ ਆ, ਕਿਵੇਂ ਧਰਤੀ ਦਾ ਉਹਨੇ ਇਨਵਾਇਰਮੈਂਟ ਖਰਾਬ ਕਰਤਾ। ਮਤਲਬ ਤੁਸੀਂ ਗੱਲ ਕਰੋ ਜੀ, ਸਵਾਲ ਕਰੋ, ਖਾਣ ਪੀਣ ਤੋਂ ਲੈ ਕੇ ਪਹਿਨਣ ਪਚਣ ਉੱਠਣ ਬੈਠਣ ਤੱਕ ਰੂਲਿੰਗ ਕਲਾਸ ਆ ਜਿਹੜੀ, ਉਹਨੇ ਕਾਰਪੋਰੇਟਸ ਦੇ ਨਾਲ ਰਲ ਕੇ ਹਰ ਪਾਸੇ ਗਰੀਡ ਦਿਸਦੀ ਆ। ਹੈਲਥ ਸੈਕਟਰ, ਫੂਡ ਸੈਕਟਰ, ਹਰੇਕ ਪਾਸੇ ਜਾ ਕੇ ਕਿਵੇਂ ਮਾਇਆ ਕਮਾਉਂਦੇ, ਕਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਜਵਾਕਾਂ ਨੂੰ ਮਾਰਦੇ ਨੇ, ਕੁਦਰਤ ਨਾਲ ਖਿਲਵਾੜ ਕਰਦੇ ਨੇ। ਤੁਸੀਂ ਗੱਲ ਸ਼ੁਰੂ ਕਰੋ ਜੀ, ਤੁਹਾਨੂੰ ਆਪ ਨੂੰ ਵੀ ਪਤਾ ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਜਿੱਥੋਂ ਦੀ ਮਰਜ਼ੀ ਗੱਲ ਕਰ ਲਓ, ਤੁਸੀਂ ਗ੍ਰੀਨ ਰੈਵੋਲਿਊਸ਼ਨ ਦੀ ਗੱਲ ਕਰ ਲਓ, ਈਵਨ ਧਰਤੀ ਦੇ ਉੱਤੇ ਦੂਜੇ ਜਿਹੜੇ ਆਰਗੇਨਿਜ਼ਮਸ ਨੇ, ਜਾਨਵਰ ਨੇ, ਜਨੌਰ ਨੇ, ਉਹਨਾਂ ਨੂੰ ਵੀ ਗੁਲਾਮ ਬਣਾਇਆ ਹੋਇਆ। ਬਨਸਪਤੀ ਵਧੀਆ ਤੋਂ ਵਧੀਆ ਤਬਾਹ ਕਰਤੀ ਉਹਨਾਂ ਨੇ, ਸੀਡ ਕੰਟਰੋਲ ਆਪਣੇ ਹੱਥ ਚ ਰੱਖਿਆ, ਦਵਾਈ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਫੈਲਾਉਂਦੇ ਨੇ, ਫਿਰ ਉਹਦਾ ਇਲਾਜ ਕਰਦੇ ਨੇ। ਚਲੋ ਮੈਂ ਉਧਰਲੇ ਪਾਸੇ ਜਾਣਾ ਨਹੀਂ, ਕਹਿਣ ਦਾ ਮੇਰਾ ਮਤਲਬ ਆ, ਜਦੋਂ ਆਪ ਸਾਰੇ ਬਹੁਤੇ ਵੱਡੇ ਵੱਡੀ ਗਿਣਤੀ ਚ ਲੁਟੇਰੇ ਤੇ ਠੱਗ ਇਕੱਠੇ ਹੋਏ ਨੇ, ਉਹਨਾਂ ਨੇ ਮਾਹੌਲ ਇਹੋ ਜਿਹਾ ਹੀ ਬਣਾਇਆ ਹੋਇਆ, ਉਹਨਾਂ ਨੇ ਸਾਡੀਆਂ ਉਹ ਬਿਰਤੀਆਂ ਜਿਹੜੀਆਂ ਅੰਦਰ ਪਈਆਂ ਉਹਨਾਂ ਨੂੰ ਹਵਾ ਦੇਣੀਆਂ। ਦੂਜੇ ਪਾਸੇ ਜਿਹੜੀ ਗੱਲ ਮੈਂ ਕੀਤੀ ਸੀ, ਸਹਿਜਤਾ ਵਾਲੀ, ਪੇਸ਼ੈਂਸ ਵਾਲੀ, ਠਰੰਮੇ ਵਾਲੀ, ਕੁਦਰਤ ਨਾਲ ਇਕਮਿਕ ਹੋਣ ਵਾਲੀ, ਇਹ ਗੱਲ ਔਖੀ ਬੜੀ ਆ। ਇਹ ਤਾਂ ਤਲਵਾਰ ਦੀ ਧਾਰ ਤੇ ਚੱਲਣ ਦੇ ਬਰਾਬਰ ਆ, ਕਹਿ ਲਓ ਜਿਵੇਂ ਬਾਜ਼ੀਗਰ ਨਹੀਂ ਚੱਲਦਾ ਹੁੰਦਾ, ਰੱਸੀ ਦੇ ਉੱਤੇ ਚੱਲਦਾ ਹੁੰਦਾ ਬੈਲੈਂਸ ਕਰਕੇ ਇਕਾਗਰ ਹੋ ਕੇ। ਇਹ ਜਿਹੜੀ ਮਤਲਬ ਜ਼ਿੰਦਗੀ ਆ ਨਾ, ਇਸ ਤਰ੍ਹਾਂ ਦੀ ਜਿਉਣੀ, ਇਹ ਬੜੀ ਆਮ ਬੰਦੇ ਨੂੰ ਲੱਗਦਾ ਔਖੀ ਆ, ਤੇ ਹੈ ਵੀ ਔਖੀ। ਇਸ ਕਰਕੇ ਇਧਰਲੇ ਪਾਸੇ ਘੱਟ ਜਾਂਦੇ ਨੇ, ਪਰ ਜਿਹੜਾ ਚੱਲਿਆ ਜਾਂਦਾ ਫਿਰ ਉਹਦਾ ਨਾਂ ਜਿਹੜਾ ਉਹ ਸੂਰਜ ਵਾਂਗੂ ਚਮਕਦਾ, ਹਨਾ। ਅੱਜ ਆਪਾਂ ਉਹਨਾਂ ਨੂੰ ਮਹਾਂਪੁਰਸ਼ ਕਹਿੰਦੇ, ਅੱਜ ਆਪਾਂ ਉਹਨਾਂ ਨੂੰ ਪੂਜਣ ਤੱਕ ਚੱਲੇ ਜਾਂਦੇ ਹਾਂ, ਪਰ ਆਪਣੀ ਜ਼ਿੰਦਗੀ ਚੋਂ ਤਕਲੀਫਾਂ ਚੱਲਦੇ ਨੇ, ਕਿਉਂਕਿ ਬਹੁ ਗਿਣਤੀ ਦੀ ਸੋਚ ਦੇ ਖਿਲਾਫ, ਹਾਕਮ ਜਮਾਤਾਂ ਦੀ ਸੋਚ ਦੇ ਖਿਲਾਫ, ਰੂਲਿੰਗ ਕਲਾਸ ਦੀ ਸੋਚ ਦੇ ਖਿਲਾਫ ਉਹਨਾਂ ਨੇ ਜਾਣਾ ਹੁੰਦਾ। ਉਹ ਫਿਲਾਸਫਰ ਉਹੀ ਬਣਦੇ ਨੇ, ਰਾਧਰ ਸਾਹਿਬ ਉਹੀ ਬਣਦੇ ਨੇ, ਗੁਰੂ ਪੀਰ ਪੈਗੰਬਰ ਉਹੀ ਬਣਦੇ ਨੇ, ਖੋਜੀ ਵਿਦਵਾਨ ਵਿਗਿਆਨੀ ਉਹੀ ਬਣਦੇ ਨੇ, ਫਿਲਾਸਫਰ ਉਹੀ ਬਣਦੇ ਨੇ। ਦੂਜੇ ਤਾਂ ਐਵੇਂ 60-70 ਸਾਲ ਜ਼ਿੰਦਗੀ ਦੇ ਗਿਣ ਕੇ ਜਿਉਂਦੇ ਵੀ ਨੇ ਕਿ ਨਹੀਂ ਜਿਉਂਦੇ ਤਾਂ ਮੈਨੂੰ ਪਤਾ ਨਹੀਂ, ਪਰ ਇਹ ਆ ਵੀ ਪਹਾੜ ਜ਼ਰੂਰ ਢੋਂਦੇ ਨੇ, ਆਮ ਲੋਕ ਵਿਚਾਰੇ ਸੂਰਜ ਚੜ੍ਹਦੇ ਸਾਰ ਕੰਮ ਤੇ ਲੱਗ ਜਾਂਦੇ ਨੇ, ਸੂਰਜ ਛਿਪਦੇ ਸਾਰ ਘਰ ਨੂੰ ਚਲੇ ਜਾਂਦੇ ਨੇ, ਨੀਂਦ ਦੇ ਵਿੱਚ ਵੀ ਕੰਮ ਦੇ ਸੁਪਨੇ ਲੈਂਦੇ ਨੇ, ਸਵੇਰੇ ਉੱਠ ਕੇ ਚਾਹ ਜਦੋਂ ਕੱਪ ਪੀਂਦੇ ਨੇ ਉਦੋਂ ਹੀ ਸੋਚਣ ਲੱਗ ਜਾਂਦੇ ਨੇ ਅੱਜ ਦਾ ਗੁਜ਼ਾਰਾ ਕਿਵੇਂ ਚੱਲੂ, ਘਰ ਦੀਆਂ ਕਿਸ਼ਤਾਂ ਕਿਵੇਂ ਚੱਲਣਗੀਆਂ। ਜੇ ਘਰ ਦੀਆਂ ਕਿਸ਼ਤਾਂ ਜਿਹੜੀਆਂ ਠੀਕ ਚੱਲਦੀਆਂ ਹੋਣ, ਫਿਰ ਉਹਨਾਂ ਨੂੰ ਲੱਗਦਾ ਕਿਤੇ ਅਗਲੇ ਸਾਲ ਵਿਆਜ ਨਾ ਮਹਿੰਗਾ ਹੋ ਜੇ, ਫਿਕਸਡ ਆ ਕੇ ਵੇਰੀਏਬਲ ਆ, ਆਹ ਖਰਚਾ ਕਿੱਥੋਂ ਭਰਾਂਗੇ। ਬਸ ਬਹੁਤੇ ਬੰਦਿਆਂ ਦੀ ਜ਼ਿੰਦਗੀ ਗੁਲਾਮਾਂ ਵਰਗੀ ਬਣਾਈ ਆ, ਉਸ ਤਰ੍ਹਾਂ ਦੇ ਗੁਲਾਮ ਨਹੀਂ ਜਿਵੇਂ ਬੱਕਰੀਆਂ ਭੇਡਾਂ ਗੁਲਾਮ ਬਣਾਏ ਆ ਰੱਸੇ ਪਾ ਕੇ। ਇਹ ਨਵੀਂ ਕਿਸਮ ਦੇ ਗੁਲਾਮ ਨੇ, ਨਵੀਂ ਕਿਸਮ ਦੀ ਗੁਲਾਮੀ। ਵੱਡੇ ਵੱਡੇ ਫਿਲਾਸਫਰਾਂ ਨੇ ਕਿਤਾਬਾਂ ਲਿਖੀਆਂ ਨੇ, ਤੁਸੀਂ ਪੜ੍ਹ ਲਿਓ ਕਿਤੇ ਵੀ ਆਹ ਜਿਹੜਾ ਮੌਜੂਦਾ ਦੌਰ ਦਾ ਜਿਹੜਾ ਇਨਸਾਨ ਆ ਇਹ ਕਿਵੇਂ ਗੁਲਾਮ ਬਣਾਇਆ। ਮੈਂ ਇੱਕ ਦਿਨ ਨਾ ਉਹ ਵੀਡੀਓ ਦੇਖ ਰਿਹਾ ਸੀ ਕੱਲ ਪਰਸੋਂ, ਇੱਕ ਘੋੜੇ ਦੇ ਨਾ ਉਹਨਾਂ ਨੇ, ਮੈਂ ਮਾੜਾ ਮਾੜਾ ਜਾਣ ਕੇ ਪਾਸੇ ਚਲਾ ਜਾਂਦਾ ਹੁੰਦਾ ਤਾਂ ਕਿ ਮੇਰੀ ਗੱਲ ਤੁਸੀਂ ਸੁਣ ਲਓ, ਨਹੀਂ ਤਾਂ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਮੇਰੀ ਆਪ ਦੀਆਂ ਗੱਲਾਂ ਹੀ ਬੋਰਿੰਗ ਨਾ ਹੋਣ ਲੱਗ ਜਾਣ, ਉਹ ਰੇਡੀਓ ਤੁਸੀਂ ਚੈਨਲ ਬਦਲ ਕੇ ਪਾਸੇ ਹੋਰ ਕੋਈ ਕਰ ਲਓ, ਚਲੋ ਕੋਈ ਨਹੀਂ ਤੁਹਾਡੀ ਮਰਜ਼ੀ ਤੁਹਾਡੀ ਆਜ਼ਾਦੀ ਆ, ਪਰ ਮੇਰਾ ਘੰਟੇ ਦਾ ਪ੍ਰੋਗਰਾਮ ਜਿਹੜਾ ਉਹ ਮੈਂ ਜਿਹੜੀ ਗੱਲ ਤੇ ਪ੍ਰੋਗਰਾਮ ਕਰਨਾ ਮੈਂ ਤਾਂ ਕਰਕੇ ਜਾਣਾ ਦੋਸਤੋ। ਮੈਂ ਗੱਲ ਕਰ ਰਿਹਾ ਸੀ ਵੀ ਇੱਕ ਘੋੜਾ ਘੋੜੇ ਨੂੰ ਲਗਾਮ ਪਾਈ ਹੋਈ ਹੈ ਤੇ ਘੋੜੇ ਦੀ ਲਗਾਮ ਨਾ ਮਾਲਕ ਆ ਜਿਹੜਾ ਦੂਰ ਬੈਠਾ, ਸ਼ਾਇਦ ਤੁਸੀਂ ਵੀ ਵੀਡੀਓ ਦੇਖੀ ਹੋਵੇ, ਮਾਲਕ ਕਾਫੀ ਦੂਰ ਬੈਠਾ ਤੇ ਘੋੜਾ ਜਿਹੜਾ ਘੋੜੇ ਦੀ ਲਗਾਮ ਪਾਈ ਹੋਈ ਹੈ, ਮੈਨੂੰ ਹਾਸਾ ਆਉਂਦਾ, ਤੇ ਛੋਟਾ ਜਿਹਾ ਕੁੱਤਾ, ਉਹ ਪੂਰਾ ਮਤਲਬ ਨੌਜਵਾਨ ਕੁੱਤਾ ਨੀ, ਛੋਟਾ ਜਿਹਾ ਕਤੂਰਾ, ਐਵੇਂ ਗਿੱਠਕ ਦਾ ਕਤੂਰਾ, ਉਹ ਕੀ ਕਰਦਾ, ਉਹ ਘੋੜੇ ਦੀ ਲਗਾਮ ਆ ਜਿਹੜੀ ਉਹਨੂੰ ਆਪਦੇ ਦੰਦਾਂ ਚ ਫੜ ਕੇ ਤੇ ਕੁੱਤੇ ਉਹ ਘੋੜਾ ਤੁਰ ਪੈਂਦਾ। ਉਹ ਨਾ ਉਹ ਕੋਈ 20-50 ਮੀਟਰ ਜਾਂਦਾ, ਜਾ ਕੇ ਆਪਦੇ ਮਾਲਕ ਨੂੰ ਲਗਾਮ ਫੜਾ ਦਿੰਦਾ ਤੇ ਘੋੜਾ ਉਵੇਂ ਹੀ ਤੁਰਦਾ ਜਿਵੇਂ ਉਹਨੂੰ ਕੋਈ ਬੰਦਾ ਤੋਰ ਰਿਹਾ ਹੋਵੇ। ਮੈਂ ਕਿਹਾ ਕਮਾਲ ਆ, ਮਤਲਬ ਗੁਲਾਮੀ ਉਹਦੇ ਦਿਮਾਗ ਚ ਬੈਠ ਗਈ। ਅੱਛਾ ਫਿਰ ਮੈਂ ਇੱਕ ਹੋਰ ਵੀਡੀਓ ਵੇਖੀ, ਉਹ ਵੀਡੀਓ ਚ ਇੱਕ ਕੁੜੀ ਕੀ ਕਰਦੀ ਹੈ, ਘੋੜੇ ਦੇ ਲਗਾਮ ਨੀ ਪਾਈ ਹੋਈ, ਦੇਖੋ ਤੁਸੀਂ ਹੈਰਾਨੀ ਦੀ ਗੱਲ, ਉਹ ਐਕਸ਼ਨ ਕਰਦੀ ਹੈ ਇਸ ਤਰ੍ਹਾਂ, ਘੋੜੇ ਦੀਆਂ ਅੱਖਾਂ ਸਾਹਮਣੇ ਹੱਥ ਫੜ ਕੇ, ਜਿਵੇਂ ਸੁਪੋਜ਼ ਆਪਾਂ ਆਪਣੇ ਹੱਥ ਦੇ ਵਿੱਚ ਹਾਰ ਹੋਵੇ ਤੇ ਆਪਾਂ ਕਿਸੇ ਦੇ ਗਲ ਦੇ ਵਿੱਚ ਪਾਈਏ, ਆਪਾਂ ਐਕਸ਼ਨ ਕਰਦੇ ਨਾ ਦੋਨਾਂ ਹੱਥਾਂ ਦੇ ਨਾਲ, ਹਾਰ ਫੜ ਕੇ ਤੇ ਅਗਲੇ ਦੀ ਸਿਰ ਦੇ ਉੱਤੋਂ ਦੀ ਹੋ ਕੇ ਤੇ ਗਰਦਨ ਤੇ ਪਾਉਂਦੇ, ਉਹ ਕੁੜੀ ਨਾ ਐਕਸ਼ਨ ਕਰਦੀ ਆ ਘੋੜੇ ਦੇ ਅੱਗੇ ਵੀ, ਘੋੜੇ ਦੇ ਮੂੰਹ ਦੇ ਕੋਲੋਂ ਨਾਸਾਂ ਕੋਲੋਂ ਉਹ ਗੁਲਾਈ ਦੇ ਵਿੱਚ ਹੱਥ ਕਰਕੇ ਤੇ ਉਹ ਤਾਂ ਕਿ ਘੋੜੇ ਨੂੰ ਲੱਗੇ ਵੀ ਮੇਰੇ ਉਹ ਲਗਾਮ ਪਾਈ ਜਾ ਰਹੀ ਆ, ਲਗਾਮ ਤਾਂ ਪਈ ਹੁੰਦੀ ਆ ਗਲ ਦੇ ਵਿੱਚ, ਉਹੀ ਪਾਉਣਾ ਹੁੰਦਾ ਨਾ ਉਹਦੇ ਨਾਲ ਬੰਨਣਾ ਹੀ ਹੁੰਦਾ, ਪੂਰਾ ਐਕਸ਼ਨ ਕਰਕੇ, ਕੋਈ ਰੱਸੀ ਨੀ, ਕੋਈ ਲਗਾਮ ਨੀ, ਉਸ ਤੋਂ ਬਾਅਦ ਉਹ ਅੱਗੇ ਤੁਰ ਪੈਂਦੀ, ਘੋੜਾ ਮਗਰ ਮਗਰ ਤੁਰਿਆ ਜਾਂਦਾ, ਘੋੜੇ ਨੂੰ ਐਂ ਲੱਗਦਾ ਜਿਵੇਂ ਮੈਨੂੰ ਲਗਾਮ ਪਾ ਕੇ ਇਹ ਲਿਜਾ ਰਹੀ ਆ, ਜਾਣੀ ਮਾਨਸਿਕ ਤੌਰ ਤੇ ਗੁਲਾਮੀ, ਗੁਲਾਮ ਤਾਂ ਅਸੀਂ ਸਿਸਟਮ ਇਹ ਜਿਹਾ ਵੀ ਸਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਰੱਖਿਆ ਹੋਇਆ। ਇਹ ਗੱਲ ਨਾ ਬੜੀ ਔਖੀ ਸਮਝ ਲੱਗਦੀ, ਤੁਸੀਂ ਕਹੋਗੇ ਐਵੇਂ ਬੋਲੀ ਜਾਂਦਾ, ਦੋ ਦੋ ਤਿੰਨ ਤਿੰਨ ਟਾਈਮ ਪਾਸ ਕਰਦਾ, ਮੈਂ ਟਾਈਮ ਤਾਂ ਪਾਸ ਕਰਨਾ ਹੀ ਕਰਨਾ, ਪਰ ਮੇਰੀ ਗੱਲ ਦੇ ਵਿੱਚ ਸੱਚਾਈ ਹੈਗੀ ਆ, ਮੈਂ ਨਹੀਂ ਕਹਿੰਦਾ ਮੈਂ ਹੀ ਸਿਰਫ ਸੱਚ ਬੋਲਦਾ, ਹੋਰ ਵੀ ਬਹੁਤ ਬੋਲਦੇ ਆ, ਪਰ ਆਹ ਅੱਜ ਦਾ ਪ੍ਰੋਗਰਾਮ ਮੇਰਾ ਜਿਹੜਾ ਮਾਨਸਿਕ ਗੁਲਾਮੀ ਤੇ ਆ, ਇਹ ਹੈ ਹੀ ਅਸੀਂ ਇਸ ਤਰ੍ਹਾਂ ਦੇ, ਸਾਨੂੰ ਐਜੂਕੇਸ਼ਨ ਸਾਡੀ ਸੈਟਅਪ ਸਾਡੀ ਸਾਨੂੰ ਬਰੋਟਅਪ ਇਸ ਤਰ੍ਹਾਂ ਕੀਤਾ ਗਿਆ, ਸਾਨੂੰ ਪੜ੍ਹਾਈ ਲਿਖਾਈ ਸਾਰਾ ਕੁਛ ਇਸ ਤਰ੍ਹਾਂ ਕੀਤਾ ਗਿਆ, ਬਣਾਇਆ ਗਿਆ ਤੇ ਉਹ ਸਾਨੂੰ ਇੱਕ ਸਿਸਟਮ ਦੇ ਵਿੱਚ ਪੁਰਜ਼ੇ ਵਾਂਗੂ ਫਿੱਟ ਕੀਤਾ ਗਿਆ। ਮੈਂ ਨਹੀਂ ਕਹਿੰਦਾ, ਮੇਰੇ ਕੋਲ ਪੂਰੀਆਂ ਕਵਿਤਾਵਾਂ ਪਈਆਂ ਨੇ ਕਾਲਜ ਵੇਲੇ ਤੋਂ ਮੈਂ ਪੜ੍ਹਦਾ ਰਿਹਾ, ਹੁਣ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ, ਯਾਦ ਨੇ ਮੇਰੇ ਜਵਾਨੀ, ਬਈ ਸਾਨੂੰ ਇੱਕ ਸਿਸਟਮ ਚ ਪੁਰਜ਼ੇ ਵਾਂਗੂ ਫਿੱਟ ਕਰਨ ਲਈ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਸਾਨੂੰ ਤੋੜ ਦਿੱਤਾ ਜਾਂਦਾ ਵੀ ਬੰਦਿਆ ਚੜ ਜਾ ਸੂਲੀ ਤੇ, 25 ਸਾਲ ਤੋਂ ਲੈ ਕੇ 65 ਸਾਲ ਤੱਕ, ਸਾਡੇ ਦੇਸ਼ਾਂ ਚ 58 ਸਾਲ ਤੱਕ ਤੂੰ ਸਿਸਟਮ ਦੀ ਗੁਲਾਮੀ ਕਰੀ ਜਾਣੀ, ਕੰਮ ਕਰੀ ਜਾਣਾ, ਕੰਮ 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 ਕੰਮ, ਸਿੱਖਿਆ ਸਾਨੂੰ ਦਿੱਤੀ ਵੀ ਕੰਮ ਕਰਨਾ ਤੁਹਾਡਾ ਫਰਜ਼ ਆ, ਕੰਮ ਕਰਨਾ ਤੁਹਾਡੀ ਡਿਊਟੀ ਹੈ, ਕਿਉਂ ਡਿਊਟੀ ਆ ਕੰਮ ਕਰਨਾ, ਦੁਨੀਆਂ ਦੇ ਵਿੱਚ 90% ਲੋਕ ਕੰਮ ਕਰੀ ਜਾਂਦੇ ਆ, ਕਿਉਂ ਕਰੀ ਜਾਂਦੇ ਆ, ਕੁਦਰਤ ਦੇ ਵਿੱਚ ਵੈਸੇ ਹੀ ਖਾਣ ਪੀਣ ਨੂੰ ਬਹੁਤ ਕੁਛ ਆ, ਜਾਨਵਰ ਕੰਮ ਕਰਦੇ, ਹੁਣ ਤੁਸੀਂ ਮੈਨੂੰ ਕਹੋਗੇ ਗਲਤ ਗੱਲ ਕਰਦਾ ਤੂੰ, ਜਾਨਵਰਾਂ ਨੂੰ ਕੰਮ ਦੀ ਲੋੜ ਨਹੀਂ, ਕਿਉਂ, ਆਪਾਂ ਤਾਂ ਇਨਸਾਨਾਂ ਦੀ ਤਾਂ ਗਿਣਤੀ ਬਹੁਤ ਥੋੜੀ ਆ, ਸ਼ੇਰ ਗਿੱਦੜ ਹਾਥੀ ਬੈਕਟੀਰੀਆ ਕਿੰਨੇ ਜਾਨਵਰ ਨੇ, ਕਰੋੜਾਂ ਬਿਲੀਅਨਸ ਟ੍ਰਿਲੀਅਨਸ ਆਫ ਸਪੀਸੀਜ਼ ਨੇ, ਅਸੀਂ ਉਹੀ ਕਿਉਂ ਕੰਮ ਕਰਦੇ ਹਾਂ, ਬਾਕੀ ਵੀ ਜ਼ਿੰਦਗੀ 'ਚ ਹੋਈ ਜਾਂਦੇ ਨਾ, ਕੁਦਰਤ ਦਾ ਅਸੂਲ ਆ, ਅਸੀਂ ਕੰਮ ਕਰਕੇ ਸਾਡਾ ਜਿਹੜਾ ਸਰਪਲਸ ਵਰਕ ਆ, ਜੇ ਅਸੀਂ 8 ਘੰਟੇ ਕੰਮ ਕਰਦੇ ਹਾਂ, ਤੁਸੀਂ ਕਦੇ ਕੈਲਕੂਲੇਟ ਕਰਿਓ, 8 ਘੰਟੇ 8 ਆਵਰਸ ਆਫ ਵਰਕ ਇਕੁਇਵਲੈਂਟ ਟੂ $2,000 ਸਪੋਜ਼, ਤੇ ਤੁਹਾਨੂੰ ਦਿੱਤੇ ਜਾਂਦੇ ਆ ਮਿੱਤਰੋ $15 ਗੁਣਾ 8, 15 ਕਿੰਨੇ ਬਣ ਗਏ, ਗਿਣ ਲਿਓ ਆਪੇ, 100 ਤੋਂ ਥੋੜੇ ਜਿਹੇ ਉੱਤੇ ਬਣਦੇ ਹਨਾ, 15 ਮੇਰਾ ਖਿਆਲ 20 ਬਣਨਗੇ, ਹੈਨਾ, ਮੈਂ ਕਹਿੰਦਾ ਵੀ $2,000 ਦਾ ਤੁਸੀਂ ਕੰਮ ਕਰਦੇ ਹੋ, ਦਿੱਤੇ ਜਾਂਦੇ ਆ $120, ਬਾਕੀ ਆ ਜਿਹੜੇ ਉਹ ਸਰਪਲਸ ਆ ਉਹ ਕਿਸੇ ਹੋਰ ਦੀ ਜੇਬ ਚਲੇ ਜਾਂਦੇ ਆ, ਇਸ ਕਰਕੇ ਕੰਮ ਕਰਾਇਆ ਜਾਂਦਾ ਸਾਥੋਂ, ਉਹ ਜਿਹੜਾ ਪੈਸਾ, ਉਹ ਜਿਹੜੀ ਮਨੀ ਆ, ਉਹ ਸਰਪਲਸ ਮਨੀ ਕਿਸੇ ਹੋਰ ਦੀ ਜੇਬ ਜਾਂਦੀ ਆ, ਉਹ ਆ ਰੂਲਿੰਗ ਕਲਾਸ, ਅਸੀਂ ਆ ਸਿਸਟਮ ਦੇ ਪਿਆਦੇ, ਛੋਟੀ ਤੋਂ ਛੋਟੀ ਜੋਬ, ਵੱਡੀ ਤੋਂ ਵੱਡੀ, ਲੈ ਕੇ ਟੀਚਰ, ਪੁਲਿਸ ਵਾਲੇ, ਡਾਕਟਰ, ਮੁਲਾਜ਼ਮ, ਸਮਾਲ ਬਿਜ਼ਨਸਮੈਨ, ਲਟਰਮ ਪਟਰਮ ਸਾਰੇ ਜਿੰਨੇ ਹੈਗੇ ਆ, ਹੈਨਾ, ਇਹ ਪੁਰਜ਼ੇ ਨੇ ਸਿਸਟਮ ਦੇ, ਪੁਰਜ਼ੇ ਘੁੰਮੀ ਜਾਂਦੇ ਆ, ਸਿਸਟਮ ਚੱਲੀ ਜਾਂਦਾ, ਤੇ 58 ਸਾਲ ਦੀ ਉਮਰ ਚ ਜਾ ਕੇ ਸਾਨੂੰ ਪਤਾ ਲੱਗਦਾ ਵੀ ਬਈ ਯਾਰ ਜ਼ਿੰਦਗੀ ਤਾਂ ਲੰਘ ਗਈ, ਕੰਮ ਹੀ ਕਰਦੇ ਰਹੇ। ਮੈਂ ਕੰਮ ਦੇ ਖਿਲਾਫ਼ ਨਹੀਂ ਦੋਸਤੋ, ਮੈਂ ਕੰਮ ਬਹੁਤ ਕਰਦਾ, ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਆ, ਪਰ ਮੈਂ ਤਾਂ ਸੋਚਣ ਦੀ ਗੱਲ ਕਰਦਾ ਵੀ ਸਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਪੁਰਜ਼ੇ ਵਾਂਗੂ ਫਿੱਟ ਕੀਤਾ ਜਾਂਦਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਹਾਡੀ ਕਾਰ ਚੱਲਦੀ ਹੈ, ਟਾਇਰ ਫਿੱਟ ਹੋਏ ਆ, ਹੈਨਾ, ਇੰਜਣ ਫਿੱਟ ਹੋਇਆ, ਗੇਅਰ ਫਿੱਟ ਹੋਇਆ, ਸਟੇਰਿੰਗ ਫਿੱਟ ਹੋਇਆ, ਉਵੇਂ ਹੀ ਅਸੀਂ ਹੋ ਗਏ ਜੀ ਫਿੱਟ, ਮਾਨਸਿਕ ਤੌਰ ਤੇ ਗੁਲਾਮ ਬਣੇ ਹੋਏ ਆ। ਤੁਸੀਂ ਜਿਹੜੇ ਮਰਜ਼ੀ ਡਿਪਾਰਟਮੈਂਟ ਦੇ ਵਿੱਚ, ਹੁਣ ਜਦੋਂ ਅਸੀਂ ਇੱਕ ਥਾਂ ਤੋਂ ਗੱਲ ਚੱਲਦੀ ਸੀ ਪੁਲਿਸ ਵਾਲੀ ਵੀ ਪੁਲਿਸ ਵਾਲੇ ਆ ਜਿਹੜੇ ਉਹ ਕਹਿੰਦੇ ਬਈ ਜਿਹੜੇ ਦੇਸ਼ਾਂ ਚ ਆਉਂਦੇ ਨੇ ਲੋਕ ਟੇਡੇ ਮੇਡੇ ਤਰੀਕੇ ਦੇ ਨਾਲ ਇਮੀਗ੍ਰੈਂਟਾਂ ਤੇ ਉਹਨਾਂ ਨੇ ਮਤਲਬ ਕਮੈਂਟ ਕੀਤਾ ਵੀ ਉੱਥੇ ਪੁਲਿਸ ਕਰਾਪਟ ਆ, ਉਹ ਭਲਿਓ ਮਾਨਸੋ ਜੇ ਉੱਥੇ ਸਾਰਾ ਕੁਛ ਕਰਾਪਟ ਆ ਤਾਂ ਇੱਥੇ ਆਏ ਆ, ਇੱਥੇ ਵੀ ਕਹਾਂ ਜੇ ਸਹੀ ਕਿਹੜਾ ਲਓ ਸਹੀ ਦੀ, ਮੈਂ ਤਾਂ ਤੁਹਾਨੂੰ ਇੱਕੋ ਖਬਰ ਤੁਸੀਂ ਆਪੇ ਪੜ੍ਹ ਲਿਓ, ਖਬਰ ਇਹ ਆ ਖਬਰਾਂ ਚੋਂ ਖਬਰ ਆ ਜਾਣੀ ਬਈ ਮਿਸਮੈਨੇਜਮੈਂਟ ਕਿਵੇਂ ਹੁੰਦੀ ਆ, ਇਹ ਵੀ ਪੁਲਿਸ ਦੀ ਮਿਸਮੈਨੇਜਮੈਂਟ ਹੀ ਆ ਨਾ ਬਈ ਸਿਸਟਮ ਦੀ ਮਿਸਮੈਨੇਜਮੈਂਟ ਆ, ਥੋੜੇ ਜਿਹੇ ਪੁਲਿਸ ਵਾਲੇ ਨੇ ਇੰਨੀਆਂ ਡਿਊਟੀਆਂ ਦਿੱਤੀਆਂ ਗਾਂਹ ਕੇ ਅੱਗੇ ਪਤਾ ਨਹੀਂ ਵਿਚਾਰਿਆਂ ਨੂੰ ਕੀ ਕੁਛ ਕਰਨਾ, ਉਹਦਾ ਆਪਦਾ ਰੋਣਾ, ਫਿਰ ਪੁਲਿਸ ਚੀਫ ਰੋਂਦੇ ਨੇ, ਉਹ ਆਪਾਂ ਵੀ ਖਬਰ ਉਹਨਾਂ ਦੀ ਸੁਣਾਤੀ ਆ, ਹਿੰਸਾ ਹੈਗੀ ਸਮਾਜ ਦੇ ਵਿੱਚ, ਜਿੰਨੀ ਦੇਰ ਤੱਕ ਇਹ ਹਿੰਸਾ ਦੇ ਰੂਪ ਵੱਖ ਵੱਖ ਨੇ ਉੱਥੇ ਸਿੱਧੀ ਹਿੰਸਾ, ਐਸ ਸਮਾਜ ਚ ਹਿੰਸਾ ਹੈ ਨਹੀਂ ਦੱਸੋ, ਐਸ ਸਮਾਜ ਦੇ ਵਿੱਚ ਤੁਸੀਂ ਮੇਰੀ ਗੱਲ ਨੂੰ ਚੁਠਲਾ ਦਿਓ, ਐਸ ਸਮਾਜ ਦੇ ਵਿੱਚ ਵੈਸਟਰਨ ਸੁਸਾਇਟੀ ਦੇ ਵਿੱਚ ਜਿਹਨੂੰ ਤੁਸੀਂ ਮਾਨਸਿਕ ਬਿਮਾਰੀਆਂ ਜਾਂ ਮੈਂਟਲ ਹੈਲਥ ਕਹਿੰਦੇ ਆ, ਉਹ ਕਿੱਥੋਂ ਓਰੀਜਨੇਟ ਹੁੰਦੀਆਂ ਨੇ, ਮਾਨਸਿਕ ਸਿਹਤ ਖਰਾਬ ਕਿਉਂ ਹੁੰਦੀ ਆ, ਕਿਉਂਕਿ ਬਾਹਰਲੀ ਹਿੰਸਾ ਕਰ ਨਹੀਂ ਸਕਦਾ ਬੰਦਾ, ਕਿਸੇ ਨੂੰ ਤੁਸੀਂ ਜੇ ਤੁਸੀਂ ਘੂਰ ਕੇ ਵੀ ਦੇਖੋਗੇ ਉਹ ਵੀ ਕਹਿ ਦਿੰਦਾ ਵੀ ਮੇਰੇ ਇੰਨੀ ਤਾਂ ਘੂਰ ਕੇ ਦੇਖਦਾ, ਘਸੁੰਨ ਮੁੱਕੀ ਤਾਂ ਵੈਸੇ ਨਹੀਂ ਮਾਰਨੇ ਚਾਹੀਦੇ, ਹਿੰਸਕ ਤਾਂ ਵੈਸੇ ਹੀ ਹੋਣਾ ਨਹੀਂ ਚਾਹੀਦਾ, ਕਾਨੂੰਨੀ ਵੀ ਗਲਤ ਆ, ਆਪ ਭਾਵੇਂ ਇਹ ਜਾ ਕੇ 30-35,000 ਬੱਚੇ ਮਾਰ ਦੇਣ ਉੱਥੇ ਫਲਸਤੀਨ ਦੇ ਵਿੱਚ ਜਾ ਕੇ ਗਾਜ਼ਾ ਪੱਟੀ ਚ, ਹੈ ਨਾ, ਉਹ ਗੱਲ ਨਹੀਂ ਹੈਗੀ, ਉਹਨੂੰ ਨਹੀਂ ਹਿੰਸਾ ਮੰਨਣਾ, ਇੱਥੇ ਕੋਈ ਲੜਦੇ ਬਾੜਾ ਮੋਟਾ ਕਿਸੇ ਦੇ ਉਹ ਕਮੀਜ਼ ਵੀ ਫਟ ਜੇ ਭਾਵੇਂ ਉਹ ਆਪ ਹੀ ਫਾੜ ਲਏ, ਹੈ ਨਾ, ਉਹ ਬਹੁਤ ਹਿੰਸਾ, ਕਈ ਪਤੀ ਪੀੜਤ ਹੁੰਦੇ ਨੇ, ਪਤਨੀ ਪੀੜਤ ਕਹਿ ਲਓ, ਚਲੋ ਪੀੜਤ ਪਤੀ ਮਾੜੀ ਜਿਹੀ ਖਬਰ ਕਰਦੇ ਕੋਈ ਪਤਨੀ ਆਏ ਹਾਏ, ਭਾਵੇਂ ਨਾ ਵੀ ਕਿਸੇ ਨੇ ਕੁਛ ਕੀਤਾ ਹੋਵੇ, ਉਹਨੂੰ ਵਕੀਲ ਵਗੈਰਾ ਕਰਨਾ ਪੈਂਦਾ, ਬੁਰਾ ਹਾਲ ਹੋ ਜਾਂਦਾ। ਅੱਛਾ, ਮੈਂ ਕਹਿੰਦਾ ਸੀਗਾ ਵੀ ਮਾਨਸਿਕ ਹਿੰਸਾ ਨੂੰ ਹਿੰਸਾ ਦਾ ਰੂਪ ਕਿਉਂ ਨਹੀਂ ਮੰਨਦੇ, ਮਾਨਸਿਕ ਜਿਹੜੀ ਹਿੰਸਾ ਹੈ, ਮੈਂਟਲ ਹੈਲਥ ਪ੍ਰੋਬਲਮਸ, ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਮਾਨਸਿਕ ਤੌਰ ਤੇ ਕਿਸੇ ਨਾਲ ਦੁਰਵਿਵਹਾਰ ਕਰਦੇ ਆ, ਉਹ ਬੰਦਾ ਬਾਹਰ ਨਹੀਂ ਕੁਛ ਗੱਲ ਕਰ ਸਕਦਾ, ਉਹ ਔਰਤ ਨਹੀਂ ਬੱਚੇ ਨਹੀਂ ਬਾਹਰ ਕੁਛ ਕਰ, ਅਲਟੀਮੇਟਲੀ ਉਹ ਮਾਨਸਿਕ ਟਰੋਮਾ ਜਿਹਨੂੰ ਕਹਿੰਦੇ ਆ ਉਹਦਾ ਸ਼ਿਕਾਰ ਹੋ ਕੇ ਅੰਦਰੇ ਅੰਦਰ ਰਿੱਝੀ ਜਾਂਦਾ ਬੰਦਾ, ਉਹ ਹਿੰਸਾ ਦਾ ਰੂਪ ਨਹੀਂ। ਇਨ੍ਹਾਂ ਸਮਾਜਾਂ ਦੇ ਵਿੱਚ ਇੱਕ ਟਾਈਪ ਦੀ ਹਿੰਸਾ ਨੂੰ ਕੰਟਰੋਲ ਕੀਤਾ, ਬਿਲਕੁਲ ਠੀਕ ਆ, ਬਹੁਤ ਪੋਜ਼ਿਟਿਵ ਗੱਲ ਆ, ਬੱਚਿਆਂ ਨੂੰ ਦੱਸਿਆ ਜਾਂਦਾ ਵੀ ਕਿਸੇ ਦੇ ਮਾਰਨਾ ਕੁੱਟਣ ਨਹੀਂ, ਬਹੁਤ ਗਲਤ ਹੈ ਵੀ ਗਲਤ, ਪਰ ਕੀ ਜਦੋਂ ਮਾਨਸਿਕ ਤੌਰ ਤੇ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਉਹ ਹਿੰਸਾ ਦਾ ਰੂਪ ਨਹੀਂ ਹੈਗਾ, ਇਹ ਸਮਾਜ ਇੱਥੋਂ ਨੂੰ ਮੰਨਦਾ ਨਹੀਂ, ਇਹ ਨਾ ਮੰਨਣ ਕਰਕੇ ਮੈਂਟਲ ਹੈਲਥ ਦੇ ਇੰਨੇ ਪੇਸ਼ੈਂਟ ਨੇ, ਡਿਪਰੈਸ਼ਨ, ਐਨਜ਼ਾਇਟੀ, ਇੰਨਾ ਚਿੰਤਾ ਰੋਗ, ਐਡਾ ਵੱਡਾ ਰੋਗ ਆ, ਉਹਦਾ ਕਾਰਨ ਕਿਤੇ ਨਾ ਕਿਤੇ ਇਹੀ ਹੁੰਦਾ ਵੀ ਉਹ ਮਾਨਸਿਕ ਹਿੰਸਾ ਜਿਹੜਾ ਬਾਹਰਮੁਖੀ ਵਰਤਾਰਾ, ਸਰੀਰਕ ਹਿੰਸਾ, ਉਹ ਅੰਦਰ ਨੂੰ ਡਾਇਵਰਟ ਹੋ ਕੇ ਅੰਤਰਮੁਖੀ ਹੋ ਜਾਂਦੀ ਹੈ, ਉਹ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦਾ, ਬੰਦਾ ਹੋਵੇ, ਔਰਤ ਹੋਵੇ, ਬੱਚੇ ਹੋਣ। ਲਓ ਜੀ, ਮੇਰੇ ਨਾਲ ਨਾ ਇੱਕ ਕਾਲਰ ਜੁੜੇ ਨੇ, ਸ਼ਾਇਦ ਸਰਦਾਰ ਬਲਵਿੰਦਰ ਸਿੰਘ ਜੀ ਜੁੜੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਨਿੱਘਾ ਸਵਾਗਤ ਜੀ ਤੁਹਾਡਾ, ਕੀ ਹਾਲ ਚਾਲ?
ਸਤਿ ਸ੍ਰੀ ਅਕਾਲ ਜੀ। ਜਿਹੜੇ ਪੁਲਿਸ ਵਾਲੇ ਆ, ਮੰਨ ਲਓ ਉੱਥੇ ਇਹ ਵੇਖਿਆ ਜਾਂਦਾ ਵੀ ਆਹ ਪੁਲਿਸ ਵਾਲਾ ਇੰਨਾ ਆਨੈਸਟ ਕਿਉਂ ਆ, ਹਾਂਜੀ ਇਹ ਜ਼ਰੂਰ ਵੇਖਿਆ ਜਾਂਦਾ, ਬਾਕੀ ਚੀਜ਼ ਜਿਹੜੀ ਆ ਉਹ ਜਿਸ ਨੋਰਮਲ ਜਿਹੜਾ ਹੈ ਨਾ ਉੱਥੇ ਦਾ ਬਿਜ਼ਨਸ ਹੈ ਉਹ ਤਾਂ ਆਵਿਆ ਜੀ। ਇੰਡੀਆ ਦਾ ਹੀ ਨੀ, ਈਜਿਪਟ ਦੇ ਵਿੱਚ, ਆਈ ਮੀਨ ਬਹੁਤ ਮੁਲਕਾਂ ਦੇ ਵਿੱਚ ਜਿਹੜੀ ਪੁਲਿਸ ਦਾ ਕਰਪਸ਼ਨ ਆ ਉਹ ਸਿਰਫ ਇੱਕ ਉਹਨਾਂ ਦਾ ਆਪ ਕੈਸ਼ ਲੈਣ ਨਾਲ ਹੁੰਦਾ ਕਰਪਸ਼ਨ, ਵੈਸੇ ਉਹ ਹੈਲਪਫੁਲ ਬਹੁਤ ਹੁੰਦੇ ਆ, ਵੈਸੇ ਉਹ ਮੈਂਟਲੀ ਨੀ ਬਹੁਤ ਬੰਦੇ ਨੇ ਟੋਰਚਰ ਕਰਦੇ ਜਦੋਂ ਤੱਕ ਉਹਨਾਂ ਨੂੰ ਭਾਰਾ ਪੈ ਜਾਵੇ। ਹਾਂਜੀ, ਇੱਥੇ ਦੇ ਜਿਹੜੇ ਪੁਲਿਸ ਸਿਸਟਮ ਹੈ ਇਹਨਾਂ ਨੇ ਡੰਡਾਰੀ ਮਾਰਨਾ ਕਿਸੇ ਨੂੰ ਕੁਛ ਨੀ, ਉਹਨੂੰ ਮੈਂਟਲੀ ਤੌਰ ਤੇ ਜਿਹੜਾ ਆ ਟੋਰਚਰ ਕਰਨਾ, ਹਾਂਜੀ ਉਹਦੀ ਐਸੇ ਤਰੀਕੇ ਨਾਲ ਜਿਹੜੀ ਆ ਪੁੱਛਤਾਛ ਕੀਤੀ ਜਾਂਦੀ ਹੈ ਕਿ ਬੰਦੇ ਨੂੰ ਵੈਸੇ ਸਿਸਟਮ ਨੂੰ ਸਹੀ ਅਸੀਂ ਕਹਿ ਸਕਦੇ, ਜਦੋਂ 8 ਘੰਟੇ ਉਹਨੂੰ ਟੋਰਮੈਂਟ ਕਰਨਾ ਉਹਨੇ ਆਪੇ ਸਭ ਕੁਝ ਹੌਲੀ ਹੌਲੀ ਮੰਨਣਾ ਸ਼ੁਰੂ ਕਰ ਦੇਣਾ, ਹਾਂਜੀ। ਸੋ ਪੁਲਿਸ ਵਾਲੇ ਰੌਲਾ ਤਾਂ ਪਾਉਂਦੇ ਹੀ ਹੁੰਦੇ ਆ ਵੀ ਇਹਨਾਂ ਨੇ ਆਪਣੀ ਤਨਖਾਹ ਵਧਾਉਣੀ ਹੁੰਦੀ ਆ ਤੇ ਰਿਸੋਰਸਿਸ ਵਧਾਉਣੇ ਹੁੰਦੇ ਆ, ਬਸ ਇਹ ਹਰ ਇੱਕ ਬੰਦੇ, ਇਹ ਵੀ ਇਹਨਾਂ ਦਾ ਬਿਜ਼ਨਸ ਆ, ਇਹਨਾਂ ਨੇ ਇਹ ਤਾਂ ਰੌਲਾ ਪਾਈ ਜਾਣਾ ਜੀ ਸਾਡੀ ਕੋਲ ਰਿਸੋਰਸਿਸ ਹੈ ਨੀ, ਸਾਨੂੰ ਹੋਰ ਪੈਸੇ ਦਿਓ, ਹੋਰ ਦੇਣ ਤੋਂ ਬਾਅਦ ਹੋਰ ਦਿਓ, ਪਾਪੂਲੇਸ਼ਨ ਵੱਧ ਗਈ ਆ ਹੋਰ ਦਿਓ ਰਿਸੋਰਸ, ਇਹਨਾਂ ਨੇ ਮਤਲਬ ਇਹ ਜਿਵੇਂ ਅਸੀਂ ਸਾਡੀ ਮਿਨੀਮਮ ਪੇ ਵੱਧ ਹੀ ਰਹਿਣੀ ਚਾਹੀਦੀ ਆ, ਬਸ ਇਹ ਇਹਨਾਂ ਦਾ ਜਿਹੜਾ ਆ ਗੱਲਬਾਤ। ਬਾਕੀ ਆਪਣਾ ਬਰਾੜ ਜੀ, ਜਿਹੜੀ ਤੁਸੀਂ ਗੁਲਾਮੀ ਦੀ ਗੱਲ ਕੀਤੀ ਨਾ, ਗੁਲਾਮੀ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਤੇ ਹੁੰਦਾ ਸੰਗਲੀ ਦਾ ਗੁਲਾਮ, ਹਾਂਜੀ
ਹਾਂਜੀ,
ਉਹ ਤੇ ਕਦੇ ਨਾ ਕਦੇ ਸੰਗਲੀ ਤੋੜ ਹੀ ਲਊਗਾ, ਕਿਉਂਕਿ ਉਹਦੀ ਨਿਗਾਹ ਸੰਗਲੀ ਤੇ ਟੁੱਟੀ ਲੱਗੀ ਵੀ ਮੈਂ ਕਦੋਂ ਤੋੜਨੀ। ਜਿਹੜਾ ਭਾੜੇ ਦਾ ਗੁਲਾਮ ਹੈ ਨਾ, ਜਿਹਨੂੰ ਅਸੀਂ ਭਾੜਾ ਪਾ ਕੇ ਗੁਲਾਮ ਬਣਾ ਲੈਂਦੇ ਹਾਂ, ਉਹ ਫਿਰ ਆਜ਼ਾਦ ਨੀ ਹੋ ਸਕਦਾ, ਫਿਰ ਉਹ ਮਟੀਰੀਅਲ ਦਾ ਗੁਲਾਮ ਹੋ ਜਾਂਦਾ ਜਿਹੜਾ ਉਹਨੂੰ ਦਿੱਤਾ ਜਾਂਦਾ। ਹਾਂਜੀ, ਭਾਵੇਂ ਉਹ ਪਸ਼ੂ ਹੋਵੇ। ਉਹ ਮਾਝ ਜਿਹੜੀ ਕਹਿੰਦੀ ਇੱਧਰ ਨੂੰ ਆ ਤਾਂ ਸਹੀ ਮਾੜਾ ਜਿਹਾ, ਤੈਨੂੰ ਸਿੰਘ ਵਿਖਾਲਦੀ ਜਦੋਂ ਉਹਨੂੰ ਭਾੜਾ ਪੈਂਦਾ ਸੀ, ਫਿਰ ਆਪ ਹੀ ਲਾ ਪੈਂਦੇ ਸੀ, ਕਹਿੰਦੇ ਆ ਜਾ ਹੁਣ ਬਾਲਟੀ ਲੈ ਕੇ ਚਾਰ ਵੱਜ ਗਏ। ਹਾਂਜੀ
ਹਾਂਜੀ ਹਾਂਜੀ
ਹਾਂਜੀ, ਇਹ ਸਾਡੀ ਨਾ ਜਿਹੜਾ ਸਰਵਾਈਵਲ ਸਿਸਟਮ ਆ ਸਾਡੇ ਵਿੱਚ ਇਨਹੈਰੈਂਟ, ਉਹ ਡਿਕਟੇਟ ਕਰਦਾ ਵੀ ਮਤਲਬ ਜਦੋਂ ਸਾਨੂੰ ਕਿਤੋਂ ਮਾਲ ਮਿਲਦਾ ਤੇ ਅਸੀਂ ਉਹਦੀ ਜੀ ਹਜੂਰੀ ਕਰਨ ਨੂੰ ਤਿਆਰ ਹੋ, ਫਿਰ ਉਹਦੇ ਬਿਨਾਂ ਸਾਡਾ ਗੁਜ਼ਾਰਾ ਹੀ ਨਹੀਂ, ਫਿਰ ਅਸੀਂ ਪੱਕੇ ਗੁਲਾਮ ਉਸ ਗੱਲ ਤੇ ਹੋ ਗਿਆ, ਚਾਹੇ ਬੰਦਾ ਨੌਕਰੀ ਕਰਦਾ। ਤਾਂ ਤੇ ਬਾਬੇ ਨਾਨਕ ਨੇ ਕਿਹਾ ਤ੍ਰਿਗ ਨੌਕਰੀ ਭਾਵੇਂ ਜਿੰਨੀ ਵਧੀਆ ਵੀ ਮਰਜ਼ੀ ਹੋਵੇ, ਨੌਕਰੀ ਹੈਗੀ ਤ੍ਰਿਗੀ ਆ। ਕਿਉਂਕਿ ਜੇ ਇੱਥੇ ਆ ਕੇ ਗੱਲ ਮੁੱਕ ਜਾਂਦੀ ਵੀ ਖਾਣਾ ਤੇ ਤੁਸੀਂ ਔਰਗੈਨਿਕ ਫੂਡ ਆ ਤੇ ਸਿਹਤ ਆਪਣੀ ਠੀਕ ਰੱਖਣੀ ਆ, ਫਿਰ ਜਿਹੜਾ ਬਾਕੀ ਮਟੀਰੀਅਲ ਆ ਉਹਦਾ ਮਤਲਬ ਕੀ ਆ, ਸਿਰਫ ਇੱਕ ਆਪਣੀ ਸ਼ੋਹਰਤ ਦੇ ਨਾਲ ਆ। ਹਾਂਜੀ, ਸੋ ਇਹ ਜਿਹੜੀ ਗੁਲਾਮੀ ਆ ਨਾ, ਇਹ ਆਪ ਹੀ ਬੰਦਾ ਆਪਣੇ ਗਲ ਦੇ ਵਿੱਚ ਪਾ ਲੈਂਦਾ। ਇਹ ਬੁੱਧ ਵੀ ਇਹਦੇ ਬਾਰੇ ਇਹੋ ਹੀ ਕਿਹਾ ਗਿਆ ਵੀ ਜਿੰਨੀਆਂ ਅਸੀਂ ਮੁਸ਼ਕਲਾਂ ਆਪਣੀਆਂ ਸਹੇੜੀਆਂ ਹੋਈਆਂ ਸਾਡੇ ਆਪਣੀਆਂ ਹੀ ਆ, ਆਪ ਹੀ ਆਪਣੇ ਆਪ ਦੇ ਗੁਲਾਮ ਹੋਏ ਆ। ਮਤਲਬ ਕਈ ਵਾਰੀ ਮੇਰੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਜੇ ਕੋਈ ਇਹੋ ਜਿਹਾ ਜਿਹੜਾ ਚਿੱਤਰਕਾਰ ਹੈ ਉਹਦੀ ਚਿੱਤਰ ਬਣਾਉਣ ਲੱਗੇ ਨਾ, ਵੀ ਇੱਕ ਬੰਦੇ ਦੀ ਉਹਨੇ ਬਣਾ ਦਿੱਤਾ ਚਿੱਤਰ ਵੀ ਸੰਗਲੀ ਨਾਲ ਉਹਨੂੰ ਬੰਨਿਆ ਹੋਇਆ ਗੁਲਾਮ, ਤੇ ਜੇ ਉਹ ਆਪਣੇ ਇੱਕ ਤਸਵਰ ਦੇ ਵਿੱਚ ਆ ਕੇ ਇੱਕ ਇਹੋ ਜਿਹੀ ਤਸਵੀਰ ਬਣਾਵੇ ਜਿਹਦੇ ਨਾਲ ਉਹ ਦੱਸੇ ਕਿ ਬੰਦੇ ਨੂੰ ਐਕਚੁਅਲੀ ਸੰਗਲੀਆਂ ਕਿੰਨੀਆਂ ਵਧੀਆ ਹੋਈਆਂ ਜਿਹੜੀਆਂ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ, ਉਹ ਪੋਰਟਰੇਟ ਬਹੁਤ ਵਧੀਆ ਹੋਏ, ਪਰ ਮੈਨੂੰ ਪੇਂਟਿੰਗ ਨਹੀਂ ਹੋਈ, ਨਹੀਂ ਤਾਂ ਮੈਂ ਜ਼ਰੂਰੀ ਟਰਾਈ ਕਰਾਂ।
ਬਿਲਕੁਲ ਬਿਲਕੁਲ ਬਿਲਕੁਲ, ਦੇਖ ਦੇਖ ਮਤਲਬ ਇਨਵਿਜ਼ੀਬਲ ਸਟ੍ਰਿੰਗਸ ਨੇ ਬੰਦਾ ਆਲੇ ਦੁਆਲੇ, ਬੰਦਾ ਮੀਨਸ ਇਨਸਾਨ, ਬੰਦਾ ਮਰਦ ਹੋਵੇ ਔਰਤ ਹੋਵੇ, ਇੰਨਾ ਕੁ ਬੱਜਿਆ ਹੋਇਆ ਜੀ, ਤੁਸੀਂ ਗੱਲ ਹੀ ਛੱਡ ਦੋ।
ਇਹੋ ਹੀ ਤੇ ਗੱਲ ਹੈ ਜਿੱਦਾਂ ਆਪਾਂ ਕਹਿੰਦੇ ਨਾ ਵੀ ਇੱਕ ਤੇ ਅਸੀਂ ਵਾਇਰ ਦੇ ਨਾਲ ਕਿਸੇ ਚੀਜ਼ ਨੂੰ ਇੱਕ ਵਾਇਰਲੈਸ ਹੁੰਦੀ ਹੈ, ਇਹ ਜਿਹੜੀਆਂ ਸੰਗਲੀਆਂ ਨਾ ਇਹ ਵਾਇਰਲੈਸ ਸੰਗਲੀਆਂ ਨਜ਼ਰ ਨਹੀਂ ਆਉਂਦੀਆਂ। ਹਾਂਜੀ, ਕਿਸੇ ਨੂੰ ਮਨ ਇਹ ਮਨ ਦੇ ਵਿੱਚ ਆ ਨਾ, ਇਸ ਕਰਕੇ ਆਪ ਹੀ ਅੰਦਰੂਨੀ ਤੌਰ ਤੇ ਇਹਨਾਂ ਨੂੰ ਪਾਇਆ ਹੋਇਆ। ਤੇ ਜਿਹਨੂੰ ਆਪਾਂ ਤੀਸਰਾ ਨੇਤਰ ਕਹਿੰਦੇ ਹਾਂ, ਵਿਦਿਆ ਤੀਸਰਾ ਨੇਤਰ, ਹਾਂਜੀ, ਉਹ ਤੀਸਰਾ ਨੇਤਰ ਸਿਰਫ ਉਹ ਬਾਹਰ ਨਹੀਂ ਲੱਗਾ ਹੁੰਦਾ ਐਵੇਂ ਮੱਥੇ ਤੇ, ਉਹ ਡਰ ਦੀ ਲਾਦੇ ਉਹ ਨਹੀਂ ਹੁੰਦਾ, ਉਹ ਇੰਟਰਨਲ ਹੁੰਦਾ ਜਿਹੜਾ ਕਿ ਅੰਦਰੋਂ ਐਜੂਕੇਸ਼ਨ ਨੂੰ ਵੇਖਦਾ ਤੇ ਇਸ ਸਿਸਟਮ ਨੂੰ ਵੇਖਦਾ ਔਰ ਉਹਨੂੰ ਸਮਝਦਾ, ਤੇ ਤਾਂ ਉਹਦੀ ਜਿਹੜੀ ਲਾਈਫ ਥੋੜੀ ਥੋੜੀ ਜਿਹੀ ਈਜ਼ੀ ਹੋ ਜਾਂਦੀ, ਇੰਨਾ ਕੁ ਫਰਕ ਪੈਂਦਾ।
ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਸਾਡੇ ਨਾਲ ਕਾਫੀ ਸਾਰੇ ਕਾਲਰਸ ਨੇ, ਵਨ ਬਾਈ ਵਨ ਲੈਣੇ ਆ ਜੀ ਆਪਾਂ ਨਾਲ। ਹਰਜਿੰਦਰ ਗਿੱਲ ਸ਼ਾਇਦ ਕੋਈ ਸੁਨੇਹਾ ਦੇਣਾ ਚਾਹੁੰਦੇ ਨੇ ਮੈਨੂੰ ਲੱਗਦਾ। ਹਾਂਜੀ ਗਿੱਲ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ।
ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ ਤੁਹਾਡਾ ਵੀ ਤੇ ਸਾਰੇ ਆਪਣੇ ਲਿਸਨਰਸ ਦਾ ਸਵਾਗਤ ਤੇ ਪਿਆਰ ਸਤਿਕਾਰ ਦੇ ਨਾਲ। ਸਤਿ ਸ੍ਰੀ ਅਕਾਲ ਸੁਨੇਹਾ ਪੂਸ, ਆਪਾਂ ਸਰ ਪੰਜਾਬੀ ਵਿਰਸਾ ਸ਼ੋਅ ਦਾ ਤੇ ਰਾਹਤ ਫਤਿਹ ਅਲੀ ਖਾਨ ਦਾ ਸ਼ੋਅ ਦਾ ਦੇਣਾ ਸੀ, ਪਰ ਜੇ ਮੈਨੂੰ ਤੁਸੀਂ ਇਜਾਜ਼ਤ ਦਿਓ, ਬਲਵਿੰਦਰ ਜੀ ਨੇ ਬਹੁਤ ਪਿਆਰੀ ਗੱਲ ਕੀਤੀ, ਮੈਂ ਕੁਇਕ ਕਮੈਂਟ ਐਡ
ਕਰਾਂ। ਬਿਲਕੁਲ ਬਿਲਕੁਲ ਜੀ, ਤੁਹਾਡਾ ਹੀ ਟਾਈਮ ਹੈ।
ਜਿਵੇਂ ਇਹਨਾਂ ਨੇ ਫਿਰ ਗੱਲ ਕੀਤੀ ਵੀ ਅਸੀਂ ਉਹ ਸਾਰੀਆਂ ਬੰਦਿਸ਼ਾਂ ਸਾਡੀ ਲਾਈਫ ਸਟਾਈਲ ਦੇ ਨਾਲ ਜਾਂ ਸਾਡੇ ਕੰਮਾਂ ਕਾਰਾਂ ਦੇ ਨਾਲ ਸਾਡੇ ਉਹ ਕੌਨਸ਼ੀਅਸਲੀ ਜਾਂ ਅਨਕੌਨਸ਼ੀਅਸਲੀ ਨਾਲ ਹੀ ਚੱਲ ਰਹੀਆਂ, ਉਹ ਕਿਤੇ ਇੱਦਾਂ ਨਹੀਂ ਹੈ ਵੀ ਆਪਾਂ ਉਹ ਕੋਈ ਵੱਖਰਾ ਡੱਬਾ ਤੋਂ ਖੋਲੀ ਦਾ ਉਹ ਆ ਗਈਆਂ। ਪਰ ਉਹਦੇ ਵਿੱਚ ਨਾ ਇੱਕ ਨੋਟਿਸ ਕਰਨ ਵਾਲੀ ਗੱਲ, ਜਦੋਂ ਆਪਾਂ ਐਂਟਰਟੇਨਮੈਂਟ ਦੀ ਦੁਨੀਆ ਦੀ ਗੱਲ ਕਰਦੇ ਹਾਂ, ਇੱਕ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਾਂ, ਸ਼ੋਅ ਬਿਜ਼ਨਸ ਦੀ ਗੱਲ ਕਰਦੇ ਹਾਂ ਜਾਂ ਫਿਲਮਾਂ ਦੇਖਣ ਦੀ ਗੱਲ ਕਰਦੇ ਹਾਂ ਜਾਂ ਅਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਨਾਲ ਕਿਤੇ ਛੁੱਟੀਆਂ ਕੱਟਣ ਜਾਣ ਦੀ ਗੱਲ ਕਰ ਲਓ, ਤੁਸੀਂ ਕਿਸੇ ਪਿਕਨਿਕ ਤੇ ਜਾਣ ਦੀ ਗੱਲ ਕਰ ਲਓ, ਤੇ ਤੁਸੀਂ ਦੇਖੋਗੇ ਚਾਹੇ ਉਹ ਟੈਂਪਰੇਰੀ ਬੇਸਿਸ ਤੇ ਹੋਵੇ, ਜਦੋਂ ਤੁਸੀਂ ਕਿਸੇ ਇੱਦਾਂ ਦੇ ਜ਼ੋਨ ਦੇ ਵਿੱਚੋਂ, ਜਦੋਂ ਤੁਸੀਂ ਕਿਸੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ, ਤਾਂ ਫਿਰ ਤੁਹਾਨੂੰ ਉਹ ਸਟ੍ਰੈਂਥ ਕਿਤੇ ਨਹੀਂ ਦਿਖਣੀਆਂ, ਪਰ ਉਹ ਕਿਤੇ ਕੜੀਆਂ ਨੇ ਉਹ ਜਿਹੜੀ ਅਨਕੌਨਸ਼ੀਅਸ। ਜਿਵੇਂ ਬਹੁਤ ਸੋਹਣਾ ਇਹਨਾਂ ਨੇ ਰੈਫਰੈਂਸ ਦਿੱਤਾ ਕਿ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਉਹ ਚਿੱਤਰਕਾਰ ਨੇ ਕੋਈ ਇੱਦਾਂ ਦੀ ਪੇਂਟਿੰਗ ਬਣਾਉਣੀ ਹੋਵੇ ਤਾਂ ਅਸੀਂ ਸਾਰੇ ਪਾਸੇ ਬੱਝੇ ਹੋਏ ਹਾਂ, ਪਰ ਉਹ ਜੰਜੀਰਾਂ ਉਦੋਂ ਟੁੱਟਦੀਆਂ ਜਦੋਂ ਤੁਸੀਂ ਆਪਣੇ ਆਪ ਦੇ ਨਾਲ ਹੁੰਦੇ ਹੋ। ਜਦੋਂ ਤੁਸੀਂ ਆਪਣੇ ਆਪ ਦੇ ਨਾਲ ਨਹੀਂ ਹੈ ਤੇ ਸ਼ਾਇਦ ਅਸੀਂ ਫਿਰ ਗੁਆਚੇ ਹਾਂ ਤੇ ਸਾਡੇ ਜੰਜੀਰਾਂ ਵੀ ਬਹੁਤ ਨੇ। ਸੋ ਇਹੋ ਜਿਹਾ ਮੌਕਾ ਅਸੀਂ ਤੁਹਾਡੇ ਲਈ ਹਮੇਸ਼ਾ ਕੋਸ਼ਿਸ਼ ਕਰਦੇ ਹਾਂ। ਕੋਰਸ ਇਸ ਗੱਲ ਨੂੰ ਮੈਂ ਆਪਣੇ ਇਸ ਅਨਾਉਂਸਮੈਂਟ ਦੇ ਨਾਲ ਤਾਂ ਜੋੜਨਾ ਚਾਹਿਆ ਸੀ ਸਿੰਸ ਇਹ ਗੱਲ ਚੱਲ ਰਹੀ ਸੀ। ਸੋ ਇਹੋ ਜਿਹਾ ਮੌਕਾ ਅਸੀਂ ਤੁਹਾਨੂੰ ਪ੍ਰੈਜੈਂਟ ਕਰਨ ਲਈ ਲੈ ਕੇ ਆਏ ਹਾਂ, ਜਿੱਥੇ ਆਪਣੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਆਪਣੇ ਮਾਂ ਬਾਪ ਦੇ ਨਾਲ, ਆਪਣੇ ਭੈਣ ਭਰਾ ਦੇ ਨਾਲ, ਆਪਣੇ ਦਾਦਾ ਦਾਦੀ, ਨਾਨਾ ਨਾਨੀ, ਭੂਆ ਫੁੱਫੜ, ਮਾਸੀਆਂ, ਮਾਮੀਆਂ, ਅਸੀਂ ਇੱਕੋ ਇਹੋ ਜਿਹੀ ਸਾਧ ਜਿਹੜੀ ਸ਼ਾਇਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਮਿਸ ਕਰੀ ਬੈਠੇ ਹਾਂ, ਉਹਨੂੰ ਇੰਜੋਏ ਕਰਨ ਦੇ ਲਈ, ਉਹਨੂੰ ਮਾਨਣ ਦੇ ਲਈ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ 7 ਸਪਤੰਬਰ ਦਿਨ ਸ਼ਨੀਵਾਰ ਪੰਜਾਬੀ ਵਿਰਸਾ ਸ਼ੋਅ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਕਾਰ ਬਾਈ ਹੋਰੀ ਆਪਣੇ ਸ਼ਹਿਰ ਦੇ ਵਿੱਚ ਪਰਫਾਰਮ ਕਰਨ ਦੇ ਲਈ ਆ ਰਹੇ ਆ। ਇੱਕ ਸਾਲ ਦੇ ਵਕਫੇ ਤੋਂ ਬਾਅਦ ਆਉਂਦੇ ਆ, ਪਹਿਲਾਂ 2022 ਚ ਸੀ, ਹੁਣ 2024, ਫਿਰ ਇਸ ਤੋਂ ਬਾਅਦ 2026 ਚ ਅਗਲਾ ਪੰਜਾਬੀ ਵਿਰਸਾ ਹੋਣਾ। ਸੋ ਜਿਨ੍ਹਾਂ ਨੇ ਪਿਛਲੇ ਸ਼ੋਅ ਦੇਖੇ ਨੇ ਬਰਾੜ ਸਾਹਿਬ, ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰ ਰਹੇ ਹਾਂ, ਤੇ ਜਿਨ੍ਹਾਂ ਨੇ ਪਹਿਲੀ ਵਾਰ ਦੇਖਣਾ ਉਹਨਾਂ ਨੂੰ ਤਾਂ ਅਫਕੋਰਸ ਅਸੀਂ ਕਹਿ ਤੇ ਨਾਲ ਇੱਕ ਨਵਾਂ ਹਾਲ ਜਿਹੜਾ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ। ਇਸ ਵਾਰੀ ਅਸੀਂ ਇੱਕ ਹਾਲ ਜਿਹੜਾ ਚੂਜ਼ ਕੀਤਾ, ਬਹੁਤ ਪਿਆਰਾ ਥੀਏਟਰ ਹੈ ਇਹ, ਪਹਿਲੀ ਵਾਰ ਕੋਈ ਪੰਜਾਬੀ ਸ਼ੋਅ ਇੱਥੇ ਹੋਣ ਜਾ ਰਿਹਾ, ਸਿਰਫ ਅਜੇ 2 ਮਹੀਨੇ ਪਹਿਲਾਂ ਹੀ ਇਹ ਥੀਏਟਰ ਨਵਾਂ ਓਪਨ ਹੋਇਆ, ਸਾਡੇ ਆਪਣੇ ਸ਼ਹਿਰ ਦੇ ਵਿੱਚ ਹੈ, ਵੁੱਡਪਾਈਨ ਮਾਲ ਦੇ ਬਿਲਕੁਲ ਸਾਹਮਣੇ, ਵੁੱਡਪਾਈਨ ਰੇਸ ਟਰੈਕ ਦੇ ਨਾਲ, ਹਾਈਵੇ 27 ਰੈਕਸਡੇਲ ਬੁਲੇਵਰਡ 427 ਦਾ ਏਰੀਆ, ਤੇ ਆਪਾਂ ਸਾਰੇ ਜਾਣਿਆਂ ਨੇ ਰੌਣਕਾਂ ਲਾਉਣੀਆਂ 7 ਸਪਤੰਬਰ ਦਿਨ ਸ਼ਨੀਵਾਰ। ਤੇ ਇਸ ਸ਼ੋਅ ਨੂੰ ਦੇਖਣ ਲਈ ticketmaster.ca ਇਹ ਸਿਰਫ ਇੱਕੋ ਇੱਕ ਵੈਬਸਾਈਟ ਹੈ ਬਰਾੜ ਸਾਹਿਬ, ਜਿੱਥੇ ਜਾ ਕੇ ਆਪਾਂ ਟਿਕਟ ਬਾਏ ਕਰ ਸਕਦੇ ਹਾਂ, ਹੋਰ ਕੋਈ ਲੋਕੇਸ਼ਨ ਦੇ ਉੱਪਰ ਕੋਈ ਫਿਜ਼ੀਕਲ ਟਿਕਟਸ ਨਹੀਂ ਹੈਗੀਆਂ। ਸੋ ਆਨਲਾਈਨ ਡਿਜੀਟਲ ਫੋਨ ਟਿਕਟਸ ਜਿਹੜੀਆਂ ਜਾਂ ਈਮੇਲ ਦੇ ਵਿੱਚ ਟਿਕਟ ਸਾਨੂੰ ਮਿਲਣੀਆਂ, ticketmaster.ca ਤੇ ਜਾ ਕੇ। ਜੇ ਕੋਈ ਦਿੱਕਤ ਆਵੇ ਜਾਂ ਕੋਈ ਤੁਹਾਨੂੰ ਕੰਸਰਨ ਹੋਵੇ ਟਿਕਟ ਬਾਏ ਕਰਨ ਦੇ ਲਈ ਜਾਂ ਸਪੋਂਸਰਸ਼ਿਪ ਦੇ ਲਈ, ਤਾਂ ਫਿਰ ਤੁਸੀਂ 905-793-1234 ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। ਤੇ ਨਾਲ ਹੀ ਜਾਣ ਤੋਂ ਪਹਿਲਾਂ ਜਿੱਥੇ 7 ਸਪਤੰਬਰ ਦੀ ਗੱਲ ਕੀਤੀ ਹੈ, ਨਾਲ ਹੀ ਮੈਂ 14 ਸਪਤੰਬਰ ਦੀ ਵੀ ਗੱਲ ਕਰ ਦਿੰਦਾ। ਉਸ ਦਿਨ ਰਾਹਤ ਫਤਿਹ ਅਲੀ ਖਾਨ ਹੋਰੀ ਆਪਣੇ ਬੇਟੇ ਸ਼ਾਹ ਜ਼ਮਾਨ ਅਲੀ ਖਾਨ ਦੇ ਨਾਲ ਪਹਿਲੀ ਵਾਰ ਕੈਨੇਡਾ ਦੇ ਵਿੱਚ ਦੋਨੋਂ ਪਿਓ ਪੁੱਤ ਇਕੱਠੇ ਪਰਫਾਰਮ ਕਰਨ ਦੇ ਲਈ ਨਾਰਥ ਅਮਰੀਕਾ ਦੇ ਟੂਰ ਦੇ ਤਹਿਤ। ਤੇ ਓਨਟੇਰੀਓ ਦਾ ਇੱਕੋ ਇੱਕ ਸ਼ੋਅ ਹੋਣਾ ਜਿਹੜਾ 14 ਸਪਤੰਬਰ ਨੂੰ ਰਾਹਤ ਫਤਿਹ ਅਲੀ ਖਾਨ ਤੇ ਉਹਨਾਂ ਦੇ ਬੇਟੇ ਨੇ ਲਾਈਵ ਪਰਫਾਰਮ ਕਰਨਾ। ਸੋ ਤੁਹਾਨੂੰ ਦੋਨੋਂ ਪਰਿਵਾਰਕ ਸ਼ੋਅ, ਜਿੱਥੇ ਪਹਿਲੇ ਸ਼ੋਅ ਦੇ ਵਿੱਚ 3 ਭਰਾਵਾਂ ਦੇ ਨਾਲ ਤੇ ਦੂਸਰੇ ਸ਼ੋਅ ਚ ਇੱਕ ਪਿਓ ਪੁੱਤ ਦੀ ਜੋੜੀ ਦੇ ਨਾਲ ਤੇ ਉਹਨਾਂ ਦੇ ਜੋ ਐਕਸਪੀਰੀਅੰਸ ਦੀ ਗੱਲ ਕਰਦੇ, ਉਹਨਾਂ ਦੀ ਲੈਗੇਸੀ ਦੀ ਗੱਲ ਕਰਦੇ ਆ, ਨੁਸਰਤ ਫਤਿਹ ਅਲੀ ਖਾਨ ਸਾਹਿਬ ਤੋਂ ਲੈ ਕੇ, ਕਿਉਂਕਿ ਉਸ ਟੂਰ ਦਾ ਨਾਮ ਬਰਾੜ ਸਾਹਿਬ ਹੈ ਦ ਲੈਗੇਸੀ ਆਫ ਖਾਨ ਕੰਟੀਨਿਊਸ। ਸੋ ਉਸ ਕੰਟੀਨਿਊਟੀ ਨੂੰ, ਉਸ ਲੈਗੇਸੀ ਨੂੰ ਅੱਗੇ ਤੋਰਦੇ ਹੋਏ 14 ਸਪਤੰਬਰ ਵਾਲੇ ਸ਼ੋਅ ਦੇ ਲਈ ਵੀ ਇਨਵਾਈਟ ਕਰਦੇ ਆ। 905-793-1234 ਲੋਕੇਸ਼ਨ ਹੈ, ਦ ਥੀਏਟਰ ਐਟ ਗ੍ਰੇਟ ਕਨੇਡੀਅਨ ਕੈਸੀਨੋ ਰਿਜ਼ੋਰਟ, ਬ੍ਰੈਂਪਟਨ, ਮਿਸੀਸਾਗਾ, GTA ਦੇ ਜਿਹੜੇ ਮਰਜ਼ੀ ਸ਼ਹਿਰ 'ਚ ਸਾਡੀ ਆਵਾਜ਼ ਪਹੁੰਚ ਰਹੀ ਹੈ। ਇੱਕ ਸੈਂਟਰਲ ਲੋਕੇਸ਼ਨ ਹੈ, ਬਹੁਤ ਕਨਵੀਨੀਅੰਟ ਲੋਕੇਸ਼ਨ ਹੈ, ਹਾਈਵੇ 427 ਰੈਕਸਡੇਲ ਬੁਲੇਵਰਡ ਜਾਂ 27 ਵੁੱਡਪਾਈਨ ਮਾਲ ਤੇ ਵੁੱਡਪਾਈਨ ਰੇਸ ਟਰੈਕ ਦੇ ਬਿਲਕੁਲ ਨਾਲ। ਇਸ ਥੀਏਟਰ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋਣਾ। 905-793-1234 ਜਾਂ ticketmaster.ca। ਸਾਹਿਬ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ,
ਮਿਹਰਬਾਨੀ ਜੀ, ਮਿਹਰਬਾਨੀ ਗਿੱਲ ਸਾਹਿਬ, ਮਿਹਰਬਾਨੀ ਬਹੁਤ ਬਹੁਤ। ਪਰਸ਼ੋਤਮ ਸਿੰਘ ਜੀ ਸ਼ਾਇਦ ਸਾਡੇ ਨਾਲ ਨੇ, ਹਾਂਜੀ ਨਿੱਘਾ ਸਵਾਗਤ ਤੁਹਾਡਾ, ਮਾਫੀ ਚਾਹੁੰਦੇ, ਤੁਹਾਨੂੰ ਕਾਫੀ ਦੇਰ ਲੱਗ ਗਈ ਜੀ ਏਅਰ ਤੇ ਲੈਣ ਚ। ਹਾਂਜੀ ਸ਼ਾਇਦ ਜੀ ਉਹ ਛੱਡ ਕੇ ਚਲੇ ਗਏ ਨੇ ਲਾਈਨ, ਦੁਬਾਰਾ ਕਾਲ ਕਰ ਲਓ ਜੀ 416-620-1778 ਤੇ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਫਿਰ।
ਹੈਲੋ,
ਹਾਂਜੀ ਹਾਂਜੀ ਆਨ ਦਾ ਏਅਰ ਹੋ, ਤੁਸੀਂ ਆ ਜਾਓ।
ਹਾਂ ਵੀਰੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਤੁਸੀਂ ਕਹਿੰਦੇ ਜਿਹੜਾ ਮੈਂਟਲੀ ਅਪਸੈਟ, ਉਹਦੇ ਵਿੱਚ ਵੀ ਮੈਨੂੰ ਲੱਗਦਾ ਥੋੜੀ ਜਿਹੀ ਸਟੱਡੀ ਹੋਰ ਕਰੋ, ਪੁਲਿਸ ਨੂੰ 1-2 ਵਾਰੀ ਕਾਲ ਕਰ ਦਿਓ, ਤੀਸਰੀ ਵਾਰੀ ਉਹ ਆਣ ਕੇ ਕਹਿ, ਦੂਜੀ ਵਾਰੀ ਐਕਚੁਅਲੀ ਕਹਿ ਜਾਂਦੇ ਆ ਵੀ ਜੇ ਤੂੰ ਇੱਥੇ ਵਾਇਸ ਤੋਂ ਜਾਂ ਕਿਡ ਤੋਂ ਜਾਂ ਕਿਸੇ ਇਨ ਲੋਕ ਤੋਂ ਫਾਇਦਾ ਪੈਦਾ ਨਾ, ਤਾਂ ਇਹ ਤੋਂ ਸੈਪਰੇਸ਼ਨ ਕਰ ਲਾ।
ਰਾਈਟ
ਰਾਈਟ, ਉਹ ਇਹਨਾਂ ਨੇ ਬਣਾਇਆ। ਮੈਂ 1988 ਦੀ ਤੁਹਾਨੂੰ ਗੱਲ ਦੱਸਦਾ, ਮੈਂ ਇੰਗਲੈਂਡ ਨੂੰ ਗਿਆ ਤਾਂ ਉੱਥੇ ਮੈਨੂੰ ਕੋਈ ਜਾਣ ਵਾਲੇ ਸੀਗੇ, ਤਾਂ ਉਹ ਇੱਦਾਂ ਹਸਬੈਂਡ ਵਾਈਫ ਵੱਖਰੇ ਵੱਖਰੇ ਹੋ ਗਏ। ਮੈਂ ਕਿਹਾ ਯਾਰ ਕੀ ਗੱਲ ਹੋ ਗਈ, ਕਹਿੰਦਾ ਯਾਰ ਮੈਂ 2 ਵਾਰੀ ਪੀ ਲਈ, ਇਹਨੂੰ 2 ਵਾਰੀ ਕਾਲ ਕਰ ਦਿੱਤੀ, ਉਹ ਕਹਿੰਦੇ ਪੁਲਿਸ ਵਾਲੇ ਕਹਿੰਦੇ ਮੇਰੀ 3ਵਾਰ ਨਹੀਂ ਆਉਣਾ ਤੇ ਤੁਸੀਂ ਵੱਖਰੇ ਵੱਖਰੇ ਹੋ ਜਾਓ। ਮੈਂਟਲ ਜਿਹੜਾ ਸਿਸਟਮ ਹੈਗਾ ਉਹ ਇਹਨਾਂ ਨੇ ਬਣਾਇਆ ਕਿਤੇ ਹੋਰ ਹਿਸਾਬ ਦੇ ਨਾਲ, ਉਹ ਸਾਡੀ ਅੰਡਰਸਟੈਂਡਿੰਗ ਦੇ ਵਿੱਚ ਨਹੀਂ ਆ ਰਿਹਾ, ਪਰ ਚਲੋ ਹਰ ਇੱਕ ਕੰਟਰੀ ਦਾ ਹਿਸਾਬ ਕਿਤਾਬ ਹੈਗਾ। ਉਦਾਂ ਇੰਡੀਆ ਦੀ ਜਿਹੜੀ ਤੁਸੀਂ ਗੱਲ ਕਰਦੇ ਆ, ਬਟ ਮੈਨੂੰ ਉਹ ਨਾ ਪਿਛਲੇ 3-4 ਸਾਲ ਤੋਂ ਤਕਰੀਬਨ 6 ਮਹੀਨੇ ਬਾਅਦ ਜਾਣਾ ਪੈਂਦਾ ਸੀਗਾ। ਮੇਰੇ ਫਾਦਰ ਤਾਂ ਸਾਸੇ ਮੇਰੇ ਦੀ ਡੈਥ ਹੋ ਗਈ, ਉਹ ਜ਼ਮੀਨ ਦੇ ਗਾਂ ਨਾਂ ਨੂੰ ਕਰਾਉਣੀਆਂ ਹੁੰਦੀਆਂ ਨਾ। ਬਰਾੜ ਸਾਹਿਬ ਪੁਲਿਸ ਵਾਲਿਆਂ ਕੋਲ ਚਲ ਜਾਓ, ਤਹਿਸੀਲਦਾਰ ਕੋਲ ਚਲ ਜਾਓ, ਪਟਵਾਰੀ ਕੋਲ, ਕਾਨੂੰਨ ਜਿਹੜੇ ਮਰਜ਼ੀ ਅਫਸਰ ਦੇ ਕੋਲ ਚਲੇ ਜਾਓ, ਉਹਨਾਂ ਨੂੰ ਕੰਮ ਦੱਸ ਵੀ ਦੇਵੋ, ਮੁੜ ਮੁੜ ਕੇ ਤੁਹਾਡੇ ਫੇਸ ਵੱਲ ਨੂੰ ਦੇਖੀ ਜਾਂਦੇ ਆ,
ਭਾਵੇਂ MLA ਕੋਲ, ਭਾਵੇਂ ਤੁਸੀਂ ਚੀਫ ਮਿਨਿਸਟਰ ਕੋਲ ਚਲ ਜਾਓ, ਇਹ ਹੀ ਕਰਦੇ ਆ।
ਉਹ ਮਰਜ਼ੀ ਚਲ ਜਾਓ, ਉਹ ਮੁੜ ਮੁੜ ਕੇ। ਹੁਣ ਯਾਰ ਅਸੀਂ ਆਏ ਉਸਦੇ ਕਾਫੀ ਚੇਰ ਹੋ ਗਏ, 45-46 ਸਾਲ ਹੋ ਗਏ ਇੱਧਰ ਆਇਆ ਨੂੰ, ਤਾਂ ਉਹ ਮੈਂ ਉਹ ਤੇਰਾ ਨਾਲ ਮੰਦਾ ਗਿਆ, ਮੈਂ ਕਿਹਾ ਯਾਰ ਮੁੜ ਮੁੜ ਕੇ ਇੱਦਾਂ ਕਾਹਤੋਂ ਦੇਖਦੇ ਰਹਿੰਦੇ ਆ। ਕਹਿੰਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਤੂੰ ਬਾਹਰੋਂ ਆਇਆ ਵੀ ਪੈਸੇ ਲੱਭ ਰਿਹਾ। ਹਰ ਬੰਦਾ ਹੀ ਜਾਣੀ ਕਿ ਪਤਾ ਨੀ ਯਾਰ, ਉਹ ਤਾਂ ਮੈਂ ਤਾਂ ਕਹਿੰਦਾ ਪੜਾਉਂਦਾ ਹੀ ਇਹ ਕੁਛ ਆ ਉੱਥੇ ਇੰਡੀਆ ਦੇ ਵਿੱਚ, ਵੀ ਜੇ ਤੂੰ ਇਹ ਜੋਬ ਤੇ ਲੱਗ ਗਿਆ ਤੇ ਪੈਸੇ ਕਿੱਦਾਂ ਲੈਣੇ ਆ। ਰਾਈਟ, ਉਹ ਜਿਹੜੇ ਕੰਮ ਉਹਨਾਂ ਦੇ ਆਪਣਾ ਕਰਨੇ ਵਾਲਾ ਉਹ ਵੀ ਨੀ ਕਰਦੇ ਉਹ।
ਬਸ ਜੀ ਉੱਥੇ ਸਰਕਾਰੀ ਮੁਲਾਜ਼ਮ ਪਹਿਲਾਂ ਤੋਂ ਤਿਆਰੀ ਇਸੇ ਕਰਕੇ ਮੁਲਾਜ਼ਮ ਲੱਗਦਾ ਹੀ ਉਹ ਜਿਹਨੇ ਪੈਸੇ ਬਣਾਉਣੇ, ਘਰ ਦੇ ਤਿਆਰੀ ਕਰਕੇ ਵੀ ਇਹ ਮਾਇਆ ਛਾਇਆ ਕਮਾਉਣੀ ਆ, ਹੈ ਨਾ। ਤੇ ਜੇ ਕੋਈ ਮੈਂ ਕਈ ਵਾਰੀ ਗੱਲ ਕੀਤੀ ਹੈ, ਜੇ ਕੋਈ ਇਮਾਨਦਾਰ ਮੁਲਾਜ਼ਮ ਹੋਵੇ ਉਹਨਾਂ ਨੂੰ ਸਾਰੇ ਪਾਸਿਓਂ ਨਮੋਸ਼ੀ ਝੱਲਣੀ ਪੈਂਦੀ ਆ, ਗਾਲਾਂ ਸੁਣਨੀਆਂ ਪੈਂਦੀਆਂ ਨੇ, ਬਾਹਰੋਂ ਪਿੰਡ ਚੋਂ ਘਰਦਿਆਂ ਤੋਂ ਆਲੇ ਦੁਆਲੇ ਸਭ ਉਹਨੂੰ ਨਿਕੰਮਾ ਕਹਿੰਦੇ ਨੇ।
ਉਹ ਫਿਰ ਉਹ ਬੰਦਾ ਕੀ ਕਰੇ ਦੱਸੋ, ਜਿਹੜਾ ਇਮਾਨਦਾਰ ਬੰਦਾ ਫਿਰ ਉਹ ਦੱਸੋ ਕੀ ਕਰੇ,
ਉਹ ਛੱਡ ਕੇ ਇੱਧਰ ਆ ਜਾਏ ਜੀ। ਇੱਧਰ ਵੀ ਉਹੋ ਜਿਹਾ ਹਾਲ ਹੀ ਹੈ ਜੀ, ਇੱਧਰ ਕਿਹੜਾ ਉਹ ਕੀ ਕਰੇ, ਬਸ ਉਹ ਬਗਾਵਤ ਦਾ ਝੰਡਾ ਚੱਕੇ ਫਿਰ ਹੁਣ, ਹੈਨਾ।
ਉਹ ਤਾਂ ਜਿਹੜੀ ਤੁਸੀਂ ਉਹ ਪਹਿਲੀ ਦੱਸੇ ਹੈ ਨਾ ਬਈ ਜਾਨਵਰਾਂ ਵਾਲੇ ਸੈਸ਼ਨ, ਮੇਰੇ ਹਿਸਾਬ ਉਹ ਵਧੀਆ ਆ, ਕਿਤੇ ਉਹ
ਐਵੇਂ ਲੋਕਾਂ ਨੂੰ
ਲੱਗ ਗਈ ਆ, ਜੇ ਦੇ ਸਕਦੇ ਤਾਂ ਫੁਲਕੇ ਦੋ ਦੇ ਦੋ, ਮੇਰੇ ਹਿਸਾਬ ਨਾਲ ਇਹ ਸਿਸਟਮ ਵਧੀਆ ਲੱਗਦਾ।
ਨਹੀਂ ਉਹਨੇ ਤਾਂ ਕਮਾ ਹੀ ਲੈਣੇ ਹਰੇਕ ਨੇ, ਦੇਖੋ ਹਰੇਕ ਹੱਥ ਆ ਬੰਦੇ ਦੇ, ਸਰੀਰ ਆ, ਚਾਰ ਪੰਜ ਫੁੱਟ ਦਾ, ਛੇ ਫੁੱਟ ਦਾ, ਚਲੋ ਚਾਰ ਫੁੱਟ ਵਾਲਾ ਤਾਂ ਬੱਚਾ ਹੁੰਦਾ ਹੈਨਾ, ਇੰਨੀ ਕੁ ਤਾਂ ਕਪੈਸਿਟੀ। ਪਰ ਸਾਨੂੰ ਨਾ ਗੁਲਾਮ ਬਣਾ ਦਿੱਤਾ ਗਾ, ਉੱਥੇ ਬੰਦਾ ਇਹ ਸੋਚਦਾ ਵੀ ਆਹ ਕੰਮ ਮਾੜਾ ਹੈ ਚੰਗਾ, ਉੱਥੋਂ ਵਾਲੇ ਇੱਥੇ ਆ ਕੇ ਵੀ ਸੋਚਦੇ ਨੇ, ਸਾਡੇ ਵਾਲੇ ਪਤਾ ਇੱਥੇ ਉੱਥੇ ਜਾ ਕੇ ਕੀ ਕਰਦੇ ਨੇ। ਜਿੰਨੀ ਦੇਰ ਅਸੀਂ ਇੱਥੇ ਨਹੀਂ ਆਏ ਸੀ, ਚਲੋ ਪਤਾ ਤੁਸੀਂ ਪੜ੍ਹਦੇ ਰਹਿੰਦੇ ਸੀ, ਹਰੇਕ ਕਹਿੰਦਾ ਸੀ ਜਿਹੜਾ ਇੱਥੇ ਬਿਲਕੁਲ ਮਤਲਬ ਮਿਨੀਮਮ ਜੋਬ ਤੇ ਕੰਮ ਕਰਦਾ ਨਾ, ਉੱਥੇ ਜਾ ਕੇ ਕਹਿੰਦਾ ਮੈਂ ਤਾਂ ਸੁਪਰਵਾਈਜ਼ਰ ਲੱਗਿਆ। ਵੀ ਭਲਿਆ ਮਾਨਸਾ ਤੂੰ ਕਹਿ ਦੇ ਵੀ ਮੈਂ ਤਾਂ ਜੋਬ ਕਰਦਾ, ਹੁਣ ਸਾਰਿਆਂ ਨੂੰ ਪਤਾ ਲੱਗ ਗਿਆ। ਜਾਣੀ ਅਸੀਂ ਆਪਣੇ ਆਪ ਨੂੰ ਨਾ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰਦੇ।
ਉਹ ਬਰਾੜ ਸਾਹਿਬ ਕੀ ਕਰੀਏ, ਸਾਡੇ ਪਤਾ ਨੀ ਸਿਸਟਮ ਬਲੱਡ ਦੇ ਵਿੱਚ ਹੀ ਹਾ ਕੁਛ ਆ ਗਿਆ ਵੀ ਅਸੀਂ ਨਹੀਂ ਵੀ ਜੋ ਹੈਗੇ ਨਾ ਉਹ ਅਸੀਂ ਬਣ ਕੇ ਦਿਖਾਲਣਾ ਆ। ਉਹ ਜਿਸ ਵੇਲੇ ਅਗਲੇ ਦਿਨ ਆ ਬਾਹ ਪੈਂਦਾ, ਅਗਲਾ ਕਹਿੰਦਾ ਯਾਰ ਤੂੰ ਕਹਿੰਦਾ ਕੋਈ ਸਿਗਾ ਹੈ ਤਾਂ ਤੂੰ,
ਲੀਰਾਂ ਦੀਆਂ ਖੁਦਵਾ ਨਿਕਲਦੇ ਨੇ ਜੀ ਸਾਰੇ।
ਐਗਜੈਕਟਲੀ, ਥੈਂਕਸ ਧੰਨਵਾਦ,
ਮਿਹਰਬਾਨੀ ਜੀ, ਮਿਹਰਬਾਨੀ। ਲਵ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮਿਲਦੇ ਆ।
HK Tyres Center to cars and trucks pe brand new ya old tyres le sakde ho.
BF Godrej, Hemcock, Firestone, Chinese tyres milte ne.
24/7 road service available. HK Tyres Center, 6191 Atlantic Drive, Mississauga. Call karo Bhuta Chahalu 6472954600 6472956400. HK Tyres Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 6437384736।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਟੀਮ 4 ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024। ਟੋਰਾਂਟੋ ਸ਼ੋ ਸੈਟਰਡੇ 7 ਸਤੰਬਰ ਨੂੰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ, ਵੁੱਡਵਾਈਨ ਮਾਲ ਅਤੇ ਵੁੱਡਵਾਈਨ ਰੇਸ ਟ੍ਰੈਕ ਦੇ ਬਿਲਕੁਲ ਨਾਲ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ। ਟਿਕਟਾਂ ਲਈ ਟਿਕਟ ਮਾਸਟਰ .ca ਤੇ ਜਾਓ। ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234। ਕੀ ਤੁਸੀਂ ਇਹ ਸ਼ੋਅ ਮਿਸ ਕਰਨਾ ਚਾਹੋਗੇ?
ਇੱਕ ਵਾਰੀ ਫੇਰ ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਰਾਜਪਾਲ ਬਰਾੜ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ। ਬਰਾੜ ਸਾਹਿਬ ਨਿਗਾ ਸਵਾਗਤ ਜੀ ਤੁਹਾਡਾ।
ਬਰਾੜ ਸਾਹਿਬ ਧੰਨਵਾਦ, ਸਤਿ ਸ੍ਰੀ ਅਕਾਲ ਤੇ ਸਾਰੇ ਸੋਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ। ਸਾਡੇ ਜਿਹੜੇ ਪੰਜਾਬੀ ਬੰਦੇ ਨੇ ਉਹ ਸਮਝਦੇ ਨੇ ਬਈ ਇੰਸ਼ੋਰੈਂਸ ਤਾਂ ਜਿਹੜੀ ਹੈਗੀ ਆ ਨਾ ਉਹ ਤਾਂ ਬੈਨੀਫਿਟ ਮਰਨ ਤੋਂ ਬਾਅਦ ਮਿਲਦਾ, ਤੇ ਜਦੋਂ ਮਾਰੀ ਗਏ ਤੇ ਫਿਰ ਬੈਨੀਫਿਟ ਦਾ ਕੀ ਫਾਇਦਾ, ਤੇ ਮਗਰੋਂ ਰਹਿ ਗਏ ਜਿਹੜੇ ਉਹਨਾਂ ਦੇ ਦੋ ਹੱਥ ਕੰਮ ਕਰਦੇ ਨੇ ਚੰਗੀ ਤਰ੍ਹਾਂ ਤੇ ਉਹ ਆਪੇ ਕਮਾਈ ਜਾਣਗੇ। ਤੁਸੀਂ ਸਮਝਾਓ ਸਾਨੂੰ ਇਹ ਗੱਲ 'ਚ ਕਿੰਨੀ ਕੁ ਸੱਚਾਈ ਆ, ਜਾਂ ਕੋਈ ਲਿਵਿੰਗ ਬੈਨੀਫਿਟ ਵੀ ਹੁੰਦਾ ਇੰਸ਼ੋਰੈਂਸ ਦਾ?
ਬਿਲਕੁਲ ਬਰਾੜ ਸਾਹਿਬ, ਬਹੁਤ ਅੱਛਾ ਸਵਾਲ ਹੈ। ਦੇਖੋ ਆਪਾਂ ਅਕਸਰ ਗੱਲ ਕਰਦੇ ਹਾਂ ਵੀ ਇਹ ਜਿਹੜੀ ਕੋਈ ਵੀ ਚੀਜ਼ ਹੈ ਨਾ ਇਹ ਜ਼ਿੰਮੇਵਾਰੀ ਦੀ ਗੱਲ ਹੁੰਦੀ ਆ ਵੀ ਜਦੋਂ ਆਪਾਂ ਲਾਈਫ ਦੇ ਵਿੱਚ ਸਰਟਨ ਇਵੈਂਟਸ ਆਉਂਦੇ ਨੇ, ਪਹਿਲਾਂ ਤੁਹਾਡੀ ਸਿੰਗਲ ਲਾਈਫ ਹੁੰਦੀ ਆ ਉਹਦੇ ਚ ਜ਼ਿੰਮੇਵਾਰੀ ਪੈਂਦੀ ਆ, ਤੁਸੀਂ ਮੈਰਿਡ ਹੋ ਜਾਂਦੇ ਹੋ, ਬੱਚਾ ਆਉਂਦਾ, ਘਰ ਲੈ ਲੈਂਦੇ ਆ, ਤੋ ਇਹਨਾਂ ਮੁਲਕਾਂ ਦੇ ਵਿੱਚ ਕੀ ਆ ਕਿ ਸਾਡੀ ਓਬਲੀਗੇਸ਼ਨ ਵੱਧ ਜਾਂਦੀ ਆ ਕਿਉਂਕਿ ਕਿਸੇ ਨੇ ਕੋਈ ਸਾਨੂੰ ਜੱਦੀ ਖੁਸ਼ੀ ਤਾਂ ਕੋਈ ਚੀਜ਼ ਆਈ ਨਹੀਂ ਹੁੰਦੀ, ਹਰ ਬੰਦੇ ਨੇ ਇੱਥੇ ਆ ਕੇ ਕਮਾ ਕੇ ਉਹ ਖਾਣਾ, ਫਿਰ ਉਹ ਜਿਹੜੀ ਚੀਜ਼ ਆ ਉਹ ਲੈਵਰੇਜਿੰਗ ਤੋਂ ਬਿਨਾਂ ਨਹੀਂ ਚੱਲਦੀ ਗੀ। ਤੁਹਾਡੇ ਤੇ ਲੋਨ ਓਬਲੀਗੇਸ਼ਨ ਆ ਜਾਂ ਮਤਲਬ ਕਈ ਵਾਰੀ ਸਾਡੇ ਬਜ਼ੁਰਗ ਪੇਰੈਂਟਸ ਵੀ ਰਹਿ ਰਹੇ ਨੇ, ਅੱਗੇ ਸਾਡੇ ਬੱਚੇ ਵੀ ਨੇ, ਅਸੀਂ ਸੈਂਡਵਿਚ ਆ ਉਹਦੇ ਵਿੱਚ, ਤੇ ਸਾਡੇ ਕੋਲ ਇੰਨੇ ਫੰਡਸ ਹੈ ਨਹੀਂ, ਕੱਲ ਨੂੰ ਉਹ ਸਿੱਕ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਲੌਂਗ ਟਰਮ ਕੇਅਰ ਦੇ ਵਿੱਚ ਪਾਉਣਾ ਪੈਂਦਾ। ਅੱਜ ਕੱਲ ਪੈਨਸ਼ਨ ਆ ਜਿਹੜੀ ਉਹ ਜਿਹੜਾ ਰੈਂਟ ਆ ਉਹ ਆਊਟ ਪੇਸ ਕਰ ਰਿਹਾ, ਜਾਂ ਤੁਸੀਂ ਰਿਟਾਇਰਮੈਂਟ ਤੁਸੀਂ ਕੋਈ ਲਿਵ ਇਨ ਕੇਅਰ ਗਿਵਰ ਵੀ ਤੁਸੀਂ ਰੱਖਦੇ ਹੋ ਉਹ ਤੁਸੀਂ ਅਫੋਰਡ ਨਹੀਂ ਕਰ ਸਕਦੇ ਤਾਂ ਉਹਨਾਂ ਸਿਚੁਏਸ਼ਨ ਦੇ ਵਿੱਚ ਇਹੀ ਆ ਵੀ ਸਾਨੂੰ ਜਿਹੜੀ ਆਪਦੀ ਪ੍ਰੋਪਰ ਪ੍ਰੋਟੈਕਸ਼ਨ ਤੇ ਇਨਵੈਸਟਮੈਂਟ ਹੋਣੀ ਲਾਜ਼ਮੀ ਆ ਜੀ। ਬਾਕੀ ਗੱਲ ਰਹੀ ਲਾਈਫ ਇੰਸ਼ੋਰੈਂਸ ਦੀ, ਇਨਫੈਕਟ ਬਿਲਕੁਲ ਸਹੀ ਗੱਲ ਆ ਇਹ, ਵੈਨ ਸੰਬੜੀ ਪਾਸਿਸ ਵੇ ਤੁਹਾਡੀ ਬੈਨੀਫਿਸ਼ਰੀ ਨੂੰ ਉਹਦਾ ਜਿਹੜਾ ਹੈਗਾ ਤੁਹਾਡਾ ਬੈਨੀਫਿਟ ਜਾਂਦਾ। ਤੇ ਪਲੱਸ ਦੂਜੀ ਚੀਜ਼ ਇਹ ਹੈ ਬਰਾੜ ਸਾਹਿਬ ਜੀ, ਜਦੋਂ ਸਾਡੇ ਤੇ ਐਪਲੀਕੇਸ਼ਨ ਆ ਬੈਂਕ ਵੱਲੋਂ ਜਿਹੜੇ ਲੋਨ ਲਏ ਨੇ, ਲਾਈਨ ਆਫ ਕ੍ਰੈਡਿਟ ਲਈਆਂ ਨੇ, ਉਹ ਤਾਂ ਤੁਹਾਡੀ ਆਪਦੀ ਓਬਲੀਗੇਸ਼ਨ ਆ। ਜੇ ਤੁਸੀਂ ਇਨ ਕੇਸ ਕੋਈ ਗੋਡ ਫੋਰਬਿਡ ਪਹਿਲਾਂ ਬੰਦਾ ਚਲਾ ਜਾਂਦਾ, ਟ੍ਰੈਜਡੀ ਹੋ ਜਾਂਦੀ, ਤਾਂ ਉਹ ਤਾਂ ਤੁਹਾਡੀ ਓਬਲੀਗੇਸ਼ਨ ਸੀ, ਉਹ ਦੂਸਰਾ ਬੰਦਾ ਕਿਉਂ ਪੇ ਕਰੇ? ਜਾਂ ਤੁਹਾਡੀ ਜੇ ਫੈਮਿਲੀ ਆ, ਬੱਚੇ ਇੰਨੇ ਛੋਟੇ ਆ, ਉਹ ਤਾਂ ਕੈਪੇਬਲ ਹੀ ਨਹੀਂ ਗੇ ਵਿਚਾਰੇ, ਤੇ ਹੋ ਸਕਦਾ ਵੀ ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣ। ਹੁਣ ਸਾਡਾ ਘਰ ਆ, ਜਿੰਨੀ ਦੇਰ ਅਸੀਂ ਪੇ ਨਹੀਂ ਕਰਦੇ ਬੈਂਕ ਨੂੰ, ਉਹ ਅਸੀਂ ਉਹਦੇ ਇੰਡੈਕਟਡ ਆ। ਤੇ ਜੇ ਉਹ ਅਸੀਂ ਕੋਈ ਗੱਲਬਾਤ ਹੋ ਜਾਂਦੀ ਆ, ਡਿਸਬਿਲਿਟੀ ਹੋ ਜਾਂਦੀ ਆ, ਡੈਥ ਹੋ ਜਾਂਦੀ ਆ, ਤਾਂ ਉਹ ਤਾਂ ਸਾਰੀ ਦੀ ਸਾਰੀ ਓਬਲੀਗੇਸ਼ਨ ਤੁਹਾਡੀ ਪਈ ਆ। ਤੇ ਉਹ ਜੇ ਫੇਰ ਬੈਂਕ ਕੋਲੇ ਚਲਾ ਗਿਆ ਘਰ, ਤਾਂ ਉਹ ਤਾਂ ਫੇਰ ਰੋਡ ਤੇ ਆ ਗਈ ਤੁਹਾਡੀ ਜਿਹੜੀ ਫੈਮਿਲੀ ਆ। ਜਿਹੜੇ ਬੱਚੇ ਆ ਉਹ ਸਾਡੇ ਹੀ ਮਤਲਬ ਕਹਿ ਸਕਦੇ ਕਿ ਸਾਡੀ ਜਿੰਮੇਵਾਰੀ ਦੇ ਨਾਲ ਜਾਂ ਸਾਡੀ ਚੋਇਸ ਦੇ ਨਾਲ ਆਏ ਆ, ਤੇ ਉਹ ਜਿੰਨਾ ਚਿਰ ਅਸੀਂ ਜੇ ਸਾਡੀ ਚੋਇਸ ਦੇ ਨਾਲ ਆਏ ਆ ਤਾਂ ਸਾਡੀ ਜਿੰਮੇਵਾਰੀ ਬਣਦੀ ਆ ਜਦੋਂ ਤੱਕ ਉਹ ਆਪਣਾ ਆਪ ਸੰਭਾਲ ਨਾ ਲੈਣ। ਤੇ ਇਹਦੇ ਕਰਕੇ ਜਿਹੜੀਆਂ ਓਬਲੀਗੇਸ਼ਨਸ ਨੇ ਉਹ ਜਿੰਮੇਵਾਰੀਆਂ ਨੇ, ਸਾਨੂੰ ਹੀ ਸੰਭਾਲਣ ਦੀ ਲੋੜ ਆ। ਤੇ ਦੂਜੀ ਗੱਲ, ਹਾਂ ਉਹ ਜਿਹੜਾ ਬੈਨੀਫਿਟ ਹੈਗਾ ਤੁਸੀਂ ਬੈਂਕ ਨੂੰ ਬੈਨੀਫਿਸ਼ਰੀ ਬਣਾ ਦਿਓ ਤਾਂ ਕਿ ਤੁਹਾਡਾ ਜਿਹੜਾ ਲੋਨ ਆ ਉਹ ਤਾਂ ਬਾਅਦ ਚ ਪੇ ਅਪ ਹੋ ਜਾਵੇ, ਤਾਂ ਕਿ ਜਿਹੜੀ ਤੁਹਾਡੀ ਪਿੱਛੇ ਰਹਿੰਦੀ ਫੈਮਿਲੀ ਆ ਉਹ ਇੱਕ ਪ੍ਰੋਪਰ ਤਰੀਕੇ ਨਾਲ ਡੈਟ ਫਰੀ ਘਰ ਦੇ ਵਿੱਚ ਰਹਿ ਸਕੇ। ਦੂਜੀ ਚੀਜ਼ ਬਰਾੜ ਸਾਹਿਬ, ਉਹਦੇ ਵਿੱਚ ਜਿਹੜੀਆਂ ਖਾਸ ਕਰਕੇ ਪਰਮਾਨੈਂਟ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ, ਉਹਦੇ ਵਿੱਚ ਅਸੀਂ ਔਨ ਟਾਪ ਆਫ ਦਾ ਡੈਥ ਬੈਨੀਫਿਟ ਅਸੀਂ ਉਹਦੇ ਵਿੱਚ ਸੇਵਿੰਗ ਵੀ ਕਰ ਸਕਦੇ ਹਾਂ, ਜਿਹੜੀ ਕਿ ਟੈਕਸ ਫਰੀ ਗਰੋਥ ਹੁੰਦੀ ਜਦੋਂ ਤੱਕ ਉਹਦੇ ਤੁਸੀਂ ਕਢਾਉਂਦੇ ਨਹੀਂ ਪੈਸੇ, ਤੇ ਜਿੰਨਾ ਚਿਰ ਜਾਂ ਵਿਦਡਰੋਲ ਨਹੀਂ ਕਰਦੇ ਗੇ। ਪਰ ਜੇ ਤੁਸੀਂ ਮੰਨ ਲਓ ਅੱਜ ਉਹਦੇ ਚ ਐਕਸਟਰਾ ਕੰਟਰੀਬਿਊਸ਼ਨ ਕਰ ਰਹੇ ਸੀ, ਉਹਦੇ ਵਿੱਚ ਸੇਵਿੰਗ ਵੀ ਕਰ ਰਹੇ ਸੀ, ਤਾਂ ਉਹ ਤੁਹਾਡਾ ਜਿਹੜਾ ਫੇਸ ਅਮਾਊਂਟ ਆ ਲਾਈਫ ਇੰਸ਼ੋਰੈਂਸ ਦਾ ਅਮਾਊਂਟ ਤੇ ਪਲੱਸ ਹੁਣ ਤੱਕ ਜਿਹੜਾ ਟੈਕਸ ਫਰੀ ਗਰੋਥ ਹੋਈ ਆ ਤੁਹਾਡੀ ਸੇਵਿੰਗ ਦੀ, ਉਹ ਟੈਕਸ ਫਰੀ ਜਾਣੀ ਆ ਤੁਹਾਡੀ ਬੈਨੀਫਿਸ਼ਰੀ ਨੂੰ। ਉਹ ਇੱਕ ਬਹੁਤ ਵੱਡਾ ਟੂਲ ਹੈਗਾ ਜਿਹੜਾ ਇਨਵੈਸਟਮੈਂਟ ਵੀ ਨਾਲ ਦੀ ਨਾਲ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਤੁਸੀਂ ਇਨਵੈਸਟਮੈਂਟ ਕਰ ਸਕਦੇ ਆ। ਦੂਜੀ ਚੀਜ਼, ਤੁਹਾਨੂੰ ਕੋਈ ਡਿਸੇਬਿਲਿਟੀ ਹੋ ਜਾਂਦੀ ਆ, ਸਿੱਕ ਹੋ ਜਾਂਦੇ, ਇੰਜਰਡ ਹੋ ਜਾਂਦੇ ਆ, ਜੇ ਤੁਹਾਡੀ ਡਿਸੇਬਿਲਿਟੀ 90 ਡੇਜ਼ ਤੋਂ ਉੱਪਰ ਆਉਂਦੀ ਆ, ਤਾਂ ਉਹ ਤੁਸੀਂ ਪੈਸਾ ਟੈਕਸ ਫਰੀ ਕਢਾ ਸਕਦੇ ਆ। ਹੁਣ ਕੋਈ ਐਸਾ ਵਹੀਕਲ ਨਹੀਂ ਗਾ ਵੀ ਤੁਸੀਂ ਬੈਂਕ ਦੇ ਵਿੱਚ ਸੇਵ ਕੀਤਾ ਜਾਂ ਕੋਈ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਦਿੱਤੀ ਆ ਬਿਨਾਂ ਟੈਕਸ ਤੋਂ, ਤੁਸੀਂ ਉਹ ਜਿਹੜੀ ਚੀਜ਼ ਤੁਸੀਂ ਟੈਕਸ ਫਰੀ ਕਢਵਾ ਲਓ। ਤਾਂ ਇਹੀ ਇੱਕ ਟੂਲ ਆ ਲਾਈਫ ਇੰਸ਼ੋਰੈਂਸ ਦਾ ਕਿ ਅੰਡਰ ਡਿਸੇਬਿਲਿਟੀ ਐਕਟ ਜੇ ਤੁਹਾਡੀ ਡਿਸੇਬਿਲਿਟੀ 90 ਡੇਜ਼ ਤੱਕ ਜਾਂਦੀ ਆ ਤਾਂ ਜਿੰਨੀ ਵੀ ਤੁਹਾਡੀ ਕੈਸ਼ ਵੈਲਿਊ ਆ ਉਹਦੇ ਵਿੱਚ ਹੁਣ ਤੱਕ ਜਿਹੜੀ ਟੈਕਸ ਫਰੀ ਗਰੋਥ ਹੋਈ ਆ ਤੇ ਟੈਕਸ ਫਰੀ ਤੁਸੀਂ ਕਢਵਾ ਵੀ ਸਕਦੇ ਆ। ਇੱਦਾਂ ਦੀਆਂ ਬਹੁਤ ਸਟ੍ਰੈਟੇਜੀਜ਼ ਨੇ ਬਰਾੜ ਸਾਹਿਬ, ਖਾਸ ਕਰਕੇ ਬਿਜ਼ਨਸ ਵਾਸਤੇ ਵੀ ਜਿੱਥੇ ਤੁਸੀਂ ਅੱਜ ਰਿਟੇਨ ਅਰਨਿੰਗ ਰੱਖੀ ਹੋਈ ਆ ਤੇ ਜਦੋਂ ਤੁਸੀਂ ਉਹਦੇ ਚੋ ਐਂਡ ਆਫ ਦਾ ਡੇ ਆਪਦੀ ਰਿਟਾਇਰਮੈਂਟ ਵਾਸਤੇ ਪੈਸਾ ਕਢਾਓਗੇ ਤਾਂ ਬਹੁਤ ਜ਼ਿਆਦਾ ਟੈਕਸ ਪੇ ਕਰੋਗੇ। ਤਾਂ ਇੱਕੋ ਇੱਕ ਟੂਲ ਆ ਲਾਈਫ ਇੰਸ਼ੋਰੈਂਸ, ਜਿਹਦੇ ਚ ਕਿ ਤੁਸੀਂ ਘੱਟੋ ਘੱਟ ਟੈਕਸ ਪੇ ਕਰਕੇ ਆਪਦੀ ਸਟੇਟ ਪਲੈਨਿੰਗ ਤੇ ਆਪਦੀ ਰਿਟਾਇਰਮੈਂਟ ਪਲੈਨਿੰਗ ਵੀ ਕਰ ਸਕਦੇ ਆ। ਹੋਰ ਕੋਈ ਸਵਾਲ ਆ ਲਾਈਫ ਇੰਸ਼ੋਰੈਂਸ ਬਾਰੇ, ਇਨਵੈਸਟਮੈਂਟ ਬਾਰੇ, ਤੁਹਾਡੀ RSP ਬੱਚਿਆਂ ਦੇ ਐਜੂਕੇਸ਼ਨ ਪਲਾਨ, ਫੀਲ ਫਰੀ ਟੂ ਗਿਵ ਮੀ ਅ ਕਾਲ, ਆਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਮਾਈ ਨੰਬਰ ਇਜ਼ 416-917-1456, 416-917-1456, 1416-1415 ਤੇ ਤੁਸੀਂ ਰਾਜਪਾਲ ਬਰਾੜ ਦੇ ਨਾਲ ਗੱਲਬਾਤ ਕਰ ਸਕਦੇ। ਬਹੁਤ ਬਹੁਤ ਧੰਨਵਾਦ,
ਮਿਹਰਬਾਨੀ ਬਰਾੜ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਸੀ ਜੀ ਭੁਪੇਸ਼ ਵਰਮਾ ਜੀ, ਇਹ ਮੋਰਗੇਜ ਫਾਈਨੈਂਸ਼ੀਅਲ ਹੱਬ ਦੇ ਨਾਲ ਕੰਮ ਕਰਦੇ ਨੇ, ਤੁਹਾਡੀ ਮੋਰਗੇਜ ਜ਼ਰੂਰ ਕਰਵਾ ਕੇ ਦੇਣਗੇ। 647-6247-77 ਦਾ ਨੰਬਰ ਆ, 6472-47777। ਫਸਟ ਟਾਈਮ ਬਾਇਰ ਹੋ, ਕੈਸ਼ ਇਨਕਮ ਆ ਤੁਹਾਡੀ, ਤੇ ਤੁਸੀਂ ਇੱਕ ਵਾਰ ਇਹਨਾਂ ਨਾਲ ਸੰਪਰਕ ਕਰ ਲਿਓ, ਪ੍ਰੋਪਰਟੀ ਲੈਣੀ ਹੈ ਜ਼ਰੂਰ ਤੁਹਾਡੀ ਮੋਰਗੇਜ ਕਰਵਾ ਦੇਣਗੇ। ਤੇ ਜੇ ਆਲਰੇਡੀ ਤੁਹਾਡੇ ਕੋਲ ਘਰ ਹੈਗਾ, ਐਮਰਜੈਂਸੀ ਪੈਸਿਆਂ ਦੀ ਜ਼ਰੂਰਤ ਪੈ ਜਾਂਦੀ ਹੈ, ਜਿਵੇਂ ਅੱਜ ਕੱਲ੍ਹ ਆਰਥਿਕ ਸੰਕਟ ਆਇਆ ਹੋਇਆ, ਸੈਕਿੰਡ ਮੋਰਗੇਜ ਲੈਣੀ ਆ, ਰੀਫਾਈਨੈਂਸਿੰਗ ਕਰਾਉਣਾ, ਲਾਈਨ ਆਫ ਐਕੁਇਟੀ, ਲਾਈਨ ਆਫ ਕ੍ਰੈਡਿਟ ਲੈਣੀ ਆ, ਤੇ ਉਹ ਮਸਲਾ ਹੱਲ ਕਰ ਦੇਣਗੇ। 6472-47777 ਨੰਬਰ, 647-6247-77। ਤੇ ਜੇ ਦੋਸਤੋ ਤੁਸੀਂ ਲੀਗਲ ਐਂਟਰੈਂਸ ਕਢਵਾਉਣੀ ਆ ਘਰ ਦੀ, ਤੁਸੀਂ ਲੀਗਲ ਬੇਸਮੈਂਟ ਬਣਾਉਣੀ ਆ, ਸੈਕਿੰਡ ਡਵੈਲਿੰਗ ਯੂਨਿਟ ਬਣਾਉਣਾ, ਤੇ ਐਂਟਰੈਂਸ ਹੈ ਨਹੀਂ, ਪਹਿਲਾਂ ਬੇਸਮੈਂਟ ਨੂੰ ਸਾਈਡ ਤੇ ਐਂਟਰੈਂਸ ਕਢਾਉਣੀ ਆ ਜਾਂ ਬੈਕਯਾਰਡ ਚੋਂ ਐਂਟਰੈਂਸ ਕਢਾਉਣੀ ਆ, ਤੇ ਬਹੁਤ ਸੋਹਣਾ ਤਸੱਲੀ ਬਖਸ਼ ਕੰਮ ਕਰਦੇ ਨੇ ਰਜਿੰਦਰ ਸਿੰਘ। 647-9688-2843 ਇਹਨਾਂ ਦਾ ਲੰਮਾ ਤਜਰਬਾ ਜੀ ਇਸ ਕੰਮ ਦੇ ਵਿੱਚ। 6479662843 ਇਹਨਾਂ ਦਾ ਨੰਬਰ ਆ, ਤੇ ਸਾਈਡ ਐਂਟਰੈਂਸ ਜਾਂ ਸੈਪਰੇਟ ਐਂਟਰੈਂਸ ਬਸ ਥੋੜੇ ਜਿਹੇ ਦਿਨਾਂ ਚ
ਕੱਢ ਦਿੰਦੇ ਨੇ ਪਰਮਿਟ ਲੈ ਕੇ ਲੀਗਲ ਤਰੀਕੇ ਦੇ ਨਾਲ। ਤੇ ਇੱਕ ਸਾਡੇ ਸਪਾਂਸਰ ਨੇ ਜੀ ਮਨਮਿੰਦਰ ਖੋਸਾ ਜੀ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ 647-646-3000 ਉਹਨਾਂ ਦਾ ਨੰਬਰ ਆ। ਤੁਸੀਂ ਇੱਥੇ ਜੇ ਕਈ ਵਾਰੀ ਵਿਜ਼ਿਟਰ ਆ ਜਾਂਦੇ ਆਪਾਂ ਨੂੰ ਕਿਸੇ ਖਾਸ ਕੰਮ ਚ ਮੁਹਾਰਤ ਹੁੰਦੀ ਹੈ ਕੋਈ ਸਕਿੱਲ ਹੁੰਦਾ ਆਪਣੇ ਕੋਲੇ ਫਾਰ ਐਗਜ਼ਾਮਪਲ ਬਾਹਰਲੇ ਦੇਸ਼ਾਂ ਤੁਸੀਂ ਦੁਬਈ ਵਗੈਰਾ ਚ ਟਰੱਕ ਚਲਾਇਆ ਹੋਇਆ ਤੇ ਇੱਥੇ ਤੁਸੀਂ ਕਾਨੂੰਨੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹੋ ਤੇ ਕਰਨਾ ਵੀ ਕਾਨੂੰਨੀ ਤਰੀਕੇ ਨਾਲ ਕੰਮ ਚਾਹੀਦਾ ਜੀ ਫਿਰ ਵਰਕ ਪਰਮਿਟ ਵਗੈਰਾ ਲੈਣਾ ਤੇ ਫਿਰ ਤੁਸੀਂ 647-646-3000 ਇਹਨਾਂ ਦਾ ਨੰਬਰ ਆ ਸੰਪਰਕ ਕਰ ਲਿਓ। ਵੈਸੇ ਵੀ ਤੁਸੀਂ ਪੁਆਇੰਟ ਸਿਸਟਮ ਦੇ ਤਹਿਤ ਜਾਂ ਫੈਮਿਲੀ ਕਲਾਸ ਸਪਾਊਸਲ ਵੀਜ਼ਾ ਦੇ ਤਹਿਤ ਇੱਥੇ ਲਿਆਉਣਾ ਚਾਹੁੰਦੇ ਹੋ ਕਿਸੇ ਨੂੰ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਫਿਰ ਵੀ ਤੁਸੀਂ 6476463000 ਤੇ ਸੰਪਰਕ ਕਰ ਲਿਓ। ਤੇ ਰੀਅਲ ਸਟੇਟ ਕਲੋਜ਼ਿੰਗ ਘਰ ਵੇਚਿਆ ਖਰੀਦਿਆ ਤੇ ਕਲੋਜ਼ਿੰਗ ਦੀ ਜ਼ਰੂਰਤ ਹੋਣੀ ਹੈ ਫਿਰ ਤੁਹਾਨੂੰ ਲਾਇਰ ਦੀ ਜ਼ਰੂਰਤ ਹੋਣੀ ਹੈ। ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਅਮਨਦੀਪ ਕਪਲਾ ਜੀ ਲਾਇਰ ਨੇ ਆਸਰਾ ਲਾਇਰਸ ਵਾਲੇ। ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ, ਬੜੀ ਸਮੂਥ ਕਲੋਜ਼ਿੰਗ ਹੁੰਦੀਆਂ ਨੇ। ਤਾਂ ਕਲੋਜ਼ਿੰਗ ਵਾਲੇ ਦਿਨ ਨਾ ਇੰਨਾ ਡਰ ਲੱਗਦਾ, ਰੌਲਾ ਪਿਆ ਹੁੰਦਾ, ਫਿਕਰ ਦੇ ਵਿੱਚ ਹੁੰਦਾ ਬੰਦਾ ਤੇ ਬਲੱਡ ਪ੍ਰੈਸ਼ਰ ਵਧਿਆ ਹੁੰਦਾ ਕਈਆਂ ਦਾ ਵੀ, ਹਾਏ ਹਾਏ ਕੀ ਹੋਊਗਾ, ਕਿਤੇ ਬੈਂਕ ਨਾ ਤਾਂ ਨਹੀਂ ਕਰ ਦੂ, ਕਿਤੇ ਦੂਜੀ ਧਿਰ ਆ ਜਿਹੜੀ ਰੌਲਾ ਤਾਂ ਨਹੀਂ ਪਾ ਲੂ। ਕਈ ਤਾਂ ਮੈਂ ਦੇਖੇ ਨੇ ਵਕੀਲ ਜੀ ਕਲੋਜ਼ਿੰਗ ਵਾਲੇ ਦਿਨ ਕਹਿਣਗੇ ਦੂਜਾ ਵਕੀਲ ਨਾ ਜੀ ਉਹ ਫਿਰ ਜੀ ਉਹਨੇ ਹੱਥ ਖੜੇ ਕਰਤੇ, ਉਹ ਵਕੀਲ ਅੜ ਗਿਆ ਜੀ, ਹੁਣ ਕਲੋਜ਼ਿੰਗ ਨਹੀਂ ਹੋ ਸਕਦੀ। ਇਹ ਜੀ ਕੋਈ ਗੱਲ ਨਹੀਂ ਹੁੰਦੀ ਜੀ, ਕਲੋਜ਼ਿੰਗ ਵਾਲੇ ਦਿਨ ਜਿਹੜੀਆਂ ਪ੍ਰੋਬਲਮ ਆਉਣੀਆਂ ਹੁੰਦੀਆਂ ਉਹ ਪਹਿਲਾਂ ਹੀ ਹੱਲ ਕਰ ਲਈਆਂ ਹੁੰਦੀਆਂ, ਕਰ ਲੈਣੀਆਂ ਚਾਹੀਦੀਆਂ। ਮਾਹਰ ਵਕੀਲ ਇਸੇ ਤਰ੍ਹਾਂ ਹੀ ਕਰਦੇ ਨੇ, ਬਸ ਕਲੋਜ਼ਿੰਗ ਵਾਲੇ ਦਿਨ ਤੁਹਾਡਾ ਖਾਤਾ ਖੁੱਲ੍ਹਾ ਹੋਵੇ, ਦਰਵਾਜ਼ਾ ਤੁਹਾਡੇ ਖਾਤੇ ਦਾ, ਤੇ ਜੇ ਸੈਲਰ ਹੋ ਤੇ ਪੈਸੇ ਤੁਹਾਡੇ ਖਾਤੇ ਚਲੇ ਜਾਣ, ਤੇ ਇਹਦੇ ਨਾਲ ਖੁਸ਼ੀ ਵਾਲੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਤੇ ਇਹ ਖੁਸ਼ੀ ਲੈਣੀ ਹੈ ਫਿਰ ਅਮਨਦੀਪ ਕਪਲਾ ਜੀ 905-456-2020 9054562020 ਨੰਬਰ ਹੈ ਜੀ। ਲਓ ਆਪਾਂ ਮਿੰਟ ਕੁ ਕਮਰਸ਼ੀਅਲ ਹੋਰ ਲੈ ਲਈਏ ਤੇ ਫਿਰ ਆਪਾਂ ਕਰਦੇ ਹਾਂ ਜੀ ਅੱਗੇ ਗੱਲਾਂ ਬਾਤ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888154 ਤੇ ਸੰਪਰਕ ਕਰੋ ਪੱਪੂ ਹਲਵਾਈ। ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 6477-690-0241
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਰਬੀਅਨ ਰੋਡ ਇਨ ਰੈਕਸਡੇਲ 416213-1165।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 416-841-0478 ਸਰਵਲੋ ਕੰਸਟਰਕਸ਼ਨ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਦੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga Dale Mundi Real Estate Expert
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇੱਕ ਵਾਰੀ ਫਿਰ ਦਾ ਸਵਾਗਤ ਜੀ ਤੁਹਾਡਾ ਕਾਫੀ ਸਾਰੀਆਂ ਪ੍ਰਾਪਰਟੀਜ਼ ਪਾਵਰ ਆਫ ਸੇਲ ਤੇ ਨੇ ਜੇ ਤਾਂ ਤੁਸੀਂ ਆਪਣੇ ਘਰ ਚ ਰਹਿ ਰਹੇ ਹੋ ਕੋਈ ਕਮਰਸ਼ੀਅਲ ਪ੍ਰਾਪਰਟੀ ਬਿਜ਼ਨਸ ਹੈਗਾ ਤੁਹਾਡੇ ਕੋਲ ਬਹੁਤ ਵਧੀਆ ਗੱਲ ਹੈ ਜੀ ਖੁਸ਼ ਰਹੋ ਪਰ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਆ ਜਿਹੜੇ ਲੱਭ ਰਹੇ ਨੇ ਕੋਈ ਪ੍ਰਾਪਰਟੀ ਉਹਨਾਂ ਲਈ ਸੁਨਹਿਰੀ ਮੌਕਾ ਹੈਗਾ ਜੀ ਕਈ ਵਾਰੀ ਡੈਸਪਰੇਟ ਸੈਲਰਸ ਹੁੰਦੇ ਨੇ ਆਫ ਦਾ ਮਾਰਕੀਟ ਲਿਸਟਿੰਗ ਹੁੰਦੀ ਤੁਹਾਨੂੰ ਹੋਰ ਕਿਤੋਂ ਇੰਟਰਨੈਟ ਤੋਂ ਲੱਭਣੀਆਂ ਨਹੀਂ ਪਰ ਸਾਡੇ ਕੋਲ ਹੈਗੀਆਂ ਨੇ 647-384-36 ਨੰਬਰ ਤੇ ਕਾਲ ਕਰ ਲਓ ਜਾਂ 905-915-84-84 ਤੇ ਵੀ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਫਾਇਦਾ ਹੋ ਸਕਦਾ ਉਹ ਗੱਲ ਚੱਲ ਰਹੀ ਸੀ ਜੀ ਪੁਲਿਸ ਚੀਫ ਇਕੱਠੇ ਹੋਏ ਸੀ ਉਹ ਕਹਿੰਦੇ ਸਾਡੇ ਕੋਲ ਰਿਸੋਰਸਿਸ ਦੀ ਬਹੁਤ ਘਾਟ ਆ ਤੇ ਆਲੇ ਦੁਆਲੇ ਮੁਜ਼ਾਰੇ ਮਜ਼ੂਰੇ ਬਹੁਤ ਹੁੰਦੇ ਨੇ ਕਾਫੀ ਗੱਲਾਂ ਉਹਦੇ ਵਿੱਚ ਉਹਨਾਂ ਨੇ ਕੀਤੀਆਂ ਨੇ ਇੱਕ ਗੱਲ ਜਿਹੜੀ ਮੈਂ ਕਰ ਰਿਹਾ ਸੀ ਉਹਨਾਂ ਨੇ ਕਿਹਾ ਦਾ ਰੈਜ਼ੋਲੂਸ਼ਨ ਗੋਜ਼ ਔਨ ਟੂ ਕਲੇਮ ਦੈਟ ਥਾਊਜ਼ੈਂਡਸ ਆਫ ਪੀਪਲ ਹੂ ਮੇ ਹੈਵ ਐਨ ਓਰੀਐਂਟੇਸ਼ਨ ਟੁਵਰਡਸ ਵਾਇਲੈਂਸ ਐਜ਼ ਅ ਮੀਨਸ ਆਫ ਐਕਸਪ੍ਰੈਸ਼ਨ ਔਰ ਐਕਟਿਵਿਜ਼ਮ ਕੰਟੀਨਿਊ ਟੂ ਅਰਾਈਵ ਇਨ ਕੈਨੇਡਾ ਈਚ ਈਅਰ ਮਤਲਬ ਉਹ ਕਹਿੰਦੇ ਨੇ ਵੀ ਬਹੁਤ ਥਾਵਾਂ ਤੋਂ ਲੋਕ ਆਉਂਦੇ ਨੇ ਉਹ ਇਹ ਸਮਝਦੇ ਨੇ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਤਰੀਕਾ ਇਹ ਵਾਇਲੈਂਸ ਦੇ ਰਾਹੀਂ ਜਿਹੜਾ ਕਿ ਗਲਤ ਆ ਦੇਖੋ ਗਲਤ ਨੂੰ ਤਾਂ ਗਲਤ ਹੀ ਕਹਿਣਾ ਚਾਹੀਦਾ ਨਾ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਜਿੱਥੋਂ ਆਏ ਹਾਂ ਨਾ ਸਾਡੇ 'ਚ ਵੀ ਇਹ ਹੈਗਾ ਸਾਡੇ 'ਚ ਵੀ ਇਹ ਔਗਣ ਹੈਗਾ ਜਾਂ ਅਸੀਂ ਵੀ ਇਸ ਰੋਗ ਤੋਂ ਪੀੜਤ ਹਾਂ ਵੀ ਅਸੀਂ ਆਪਣੀ ਗੱਲ ਕਹਿਣ ਲੱਗੇ ਹਾਂ ਨਾ ਅਸੀਂ ਹਿੰਸਾ ਦਾ ਸਹਾਰਾ ਲੈਂਦੇ ਹਾਂ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਤਾਂ ਮਤਲਬ ਮੈਜੋਰਿਟੀ ਹੁੰਦਾ ਇਹਦਾ ਮਤਲਬ ਉਹ ਲੋਕ ਨਹੀਂ ਹੁੰਦੇ ਜਿਹੜੇ ਸ਼ਾਂਤ ਨੇ ਸਾਡੇ 'ਚ ਮੈਜੋਰਿਟੀ ਆਫ ਪੀਪਲ ਨੇ ਜਿਹੜੇ ਸਮਝਦੇ ਨੇ ਵੀ ਵਿਰੋਧੀ ਨੂੰ ਦਬਾਉਣਾ ਤਾਂ ਘਸੁੰਨ ਘਸਾਨ ਮਾਰ ਦਿਓ ਤਾਂ ਨੱਕ ਨੂੰ ਭੰਨ ਦਿਓ ਇਹ ਸਾਡੇ 'ਚ ਟੈਂਡੈਂਸੀ ਆ ਜਿਹਦਾ ਸਾਨੂੰ ਖਹਿੜਾ ਛਡਾਉਣਾ ਜਿਹਦੇ 'ਚੋਂ ਚਾਹੀਦਾ ਚੰਗੀ ਗੱਲ ਆ ਛੇਤੀ ਛਡਾ ਲਈਏ ਨਹੀਂ ਤਾਂ ਬਦਨਾਮੀ ਬਹੁਤ ਹੁੰਦੀ ਆ ਬੈਠ ਕੇ ਮਸਲੇ ਹੱਲ ਨਹੀਂ ਹੁੰਦੇ ਕੋਈ ਗੱਲ ਨਹੀਂ ਆਪੋ ਆਪਣੇ ਵਿਚਾਰ ਸਾਰਿਆਂ ਦੇ ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਇੱਥੇ ਆਜ਼ਾਦੀ ਹੈਗੀ ਆ ਪਰ ਵਾਇਲੈਂਸ ਹਿੰਸਾ ਜਿਹੜੀ ਉਹ ਤੋਂ ਦੂਰ ਹੀ ਰਹੋ ਦੂਜੇ ਪਾਸੇ ਮਾਨਸਿਕ ਤੌਰ ਤੇ ਵੀ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੀਏ ਉਹ ਵੀ ਹਿੰਸਾ ਦਾ ਇੱਕ ਰੂਪ ਆ ਲਓ ਜੀ ਸਾਡਾ ਸਮਾਂ ਸਮਾਪਤ ਹੋ ਗਿਆ ਪੂਰੇ 2:57 ਹੋ ਗਏ ਸਤਿ ਸ੍ਰੀ ਅਕਾਲ ਜੀ ਹੁਣ ਆਪਾਂ ਮਿਲਾਂਗੇ ਸੋਮਵਾਰ ਨੂੰ ਤੁਸੀਂ ਵੀਕਐਂਡ ਦੇ ਲਾਓ ਨਜ਼ਾਰੇ ਮਿਹਰਬਾਨੀ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241
ٹرک کا گھومتا پہیا کینیڈا کی معیشت کی ترقی کا ضامن آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے ٹرک مینول یا پھر آٹومیٹک ٹرک کی بہترین سروس کے لیے کوئک ٹرک لیو تھرو آؤٹ انٹیریو نو اپوائنٹمنٹ نیڈیڈ ڈرائیو تھرو فیسلٹی ون اسٹاپ شاپ اب تیسری لوکیشن ایگزٹ 579 فرام ہائی وے 401 ان نیپنی کوئک ٹرک لیو 519-622-0660 quicktrucklube.com.
Milton, we are back, this time with Pakistan sensation Kaifi Khalil. Third annual Handi Milton Halal Food Festival, Saturday, August 17th, from 12 p.m. to 10 p.m. Milton Community Sports Park, 805 Santa Maria Boulevard. Free admission, free parking. For details, call Amir Shamsi, 416-662-7861 and Sara, 647-821-7861.
इस महीने मेरी सेविंग $400 हुई है,
मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बादशाह, 6472903773 6472903773।
अपनी कम्युनिटी का सब तो वड्डा, वधिया क्वालिटी वाला ते सब तो पुराना